ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਮੇਲ ਕਰੋ ਤ੍ਰਿਣ ਤੇ ਮੋਹਿ ਜਾਹਿ ਗਰੀਬ ਨਿਵਾਜ ਨਾ ਦੂਸਰ ਤੋ ਸੋ ਪੂਰ ਛਿਮੋ ਹਮਰੀ ਪ੍ਰਭ ਆਪਣ ਹਾਰ ਕਹਾਂ ਕੋ ਮੋਸੋ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰ ਦਇਆ ਕਰੋ ਕਿਛ ਮਿਹਰੀ ਪਾਵੋ ਦਇਆ ਕਰੋ ਕਿਛ ਮਿਹਰੀ ਪਾਵੋ ਡੁੱਬਦੇ ਪੱਥਰ ਤਾਰ ਹਮਲੇ ਉਜਲ ਕਰ ਦਿਓ ਹਮਲੇ ਉਜਲ ਕਰ
Thank you. ਸਾਧ ਸੰਗਤ ਸਾਰੇ ਇਲਾਕਾ ਨਿਵਾਸੀ ਪ੍ਰੇਮੀ ਕੰਮਾਂ ਕਾਰਾਂ ਦੀ ਨਾਮ ਪਰਵਾਰ ਕਰਦੇ ਹੋਏ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਆਪਣੇ ਸਤਿਗੁਰੂ ਨੂੰ ਜੈਸੀ ਭਾਵਨਾ ਸਿੱਖਦੀ ਹੋਣੀ ਚਾਹੀਦੀ ਆ ਗੁਰੂ ਤੇ ਜਾਨਵਤਾਂ ਵਾਲਿਆਂ ਦੀ ਵੀ ਹੋਣੀ ਚਾਹੀਦੀ ਆ ਆਪਣੇ ਇਸ਼ਟ ਤੇ ਉਸ ਸਰਦਾ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਗੁਰੂ ਦੀ ਹਜ਼ੂਰੀ ਇਕੱਤਰ ਕਾਹਦੇ ਵਾਸਤੇ ਹੋਏ ਆ? ਜਿੱਥੇ ਇਨਸਾਨ ਜਾਂਦਾ ਹੈ ਤਾਂ ਕੋਈ ਨਾ ਕੋਈ ਉਹਦਾ ਮਤਬਲ ਹੁੰਦਾ ਉੱਥੇ ਜਾਣ ਦਾ, ਜਿੱਥੇ ਮਤਬਲ ਨਹੀਂ ਉੱਥੇ ਨਹੀਂ ਜਾਵੇਗਾ। ਆਓ, ਮਨੁੱਖਾਂ ਦੇ ਦਾ ਇਹ ਸੰਸਾਰ ਦੇ ਵਿੱਚ ਆਉਣ ਦਾ ਕੀ ਮਤਬਲ ਹੈ? ਇਸ ਜੀਵ ਨੂੰ ਮਨੁੱਖਾਂ ਦੇ ਕਾਹਦੇ ਵਾਸਤੇ ਪ੍ਰਾਪਤ ਹੋਈ ਹੈ? ਹਕੀਕਤ ਤਾਂ ਇਹ ਹੈ, ਸਾਡਾ ਗੁਰੂ ਤਾਂ ਇਹ ਕਹਿੰਦਾ ਵੀ ਇਹ ਤਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਪ੍ਰਾਪਤ ਹੋਈ ਹੈ, ਰਗੜਿਆਂ ਝਗੜਿਆਂ ਵਾਸਤੇ ਪ੍ਰਾਪਤ ਨਹੀਂ ਹੈ। ਜੇ ਰਗੜੇ ਝਗੜੇ ਕਰਦਾ ਇਹਦੀ ਆਪਣੀ ਗਲਤੀ ਹੈ, ਗੁਰੂ ਤਾਂ ਕਹਿੰਦਾ ਨਹੀਂ ਰਗੜੇ ਝਗੜੇ ਕਰੋ। ਜੈਸੇ ਸਕੂਲ ਔਰ ਕਾਲਜ ਹੁੰਦੇ ਹਨ ਉਹ ਤਾਂ ਬੱਚਿਆਂ ਦੇ ਪੜ੍ਹਾਉਣ ਵਾਸਤੇ ਬਣਾਏ ਨੇ ਕਿ ਉੱਥੇ ਲੜਾਈਆਂ ਕਰਨ ਵਾਸਤੇ ਬਣਾਏ ਨੇ? ਉਹ ਇਹ ਤਾਂ ਉਹਨਾਂ ਦੀ ਗਲਤੀ ਹੈ ਜਿਹੜੇ ਲੜਾਈਆਂ ਕਰਦੇ ਨੇ। ਨਹੀਂ, ਗੁਰੂ ਸਾਹਿਬ ਨੇ ਦੱਸਿਆ ਹੈ ਇਨਸਾਨ ਐ ਜੀਵ, ਇਹ ਤਾਂ ਤੈਨੂੰ ਬਹੁਤ ਅਰਸੇ ਬਾਅਦ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਜੇ ਤੂੰ ਸੱਤਾਂ ਬਲੈਤਾਂ ਦਾ ਬਾਦਸ਼ਾਹ ਵੀ ਬਣ ਜਾਵੇ ਨਾ, ਆਹ ਗੁਰੂ ਘਰ ਦੇ ਵਿੱਚ ਤੇਰੀ ਕੌਡੀ ਜਿੰਨੀ ਵੀ ਬੁਕਤ ਨਹੀਂ ਹੈ। ਬਸ ਜਦ ਤੂੰ ਗੁਰੂ ਘਰ ਗੁਰੂ ਵਾਲਾ ਬਣ ਕੇ ਫਿਰ ਤੂੰ ਪਰਮੇਸ਼ਰ ਦੀ ਬੰਦਗੀ ਕਰੇਗਾ। ਜਿੱਥੋਂ ਇਹ ਰੂਹ ਵਿਛੜੀ ਹੈ, ਜਿਹਨੂੰ ਜੀਵ ਵੀ ਕਿਹਾ ਜਾਂਦਾ, ਸੋਲ ਵੀ ਕਹਿ ਦਿੰਦੇ ਨੇ ਇਹਨੂੰ, ਜਿੰਨਾ ਚਿਰ ਤੂੰ ਉੱਥੇ ਨਹੀਂ ਪਹੁੰਚਦਾ ਹੈ। ਪਹੁੰਚਣ ਦਾ ਵਸੀਲਾ ਕੀ ਹੈ? ਹੁਣ ਆਪਣਾ ਵਸੀਲਾ ਇੱਥੇ ਆਉਣ ਦਾ ਕੀ ਹੈ? ਕਈ ਕਿਸਮ ਦੀਆਂ ਸਵਾਰੀਆਂ ਬਣੀਆਂ ਹੋਈਆਂ ਨੇ, ਜੇ ਸਵਾਰੀ ਨਾ ਹੋਵੇ ਤਾਂ ਫਿਰ ਆਪਾਂ ਲੱਤਾਂ ਨਾਲ ਤੁਰ ਕੇ ਆ ਜਾਂਦੇ ਹਾਂ। ਜੇ ਲੱਤਾਂ ਹੀ ਨਾ ਹੋਣ ਦੱਸੋ ਫਿਰ ਕੀ ਕਰਾਂਗੇ? ਇਹ ਸੂਲ ਆ ਪਰਮੇਸ਼ਰ ਦਾ, ਇਹ ਜਿਹੜੀ ਰੂਹ ਹੈ, ਵਸੀਲਾ ਇਹਦਾ ਹੈਗਾ ਸਰੀਰ। ਸਰੀਰ ਦੇ ਕਤੱਬ ਕਰਕੇ ਇਸਨੇ, ਸਰੀਰ ਦੇ ਸੰਬੰਧ ਕਰਕੇ ਇਹਦੀਆਂ ਦੋ ਡਿਊਟੀਆਂ ਨੇ, ਇੱਕ ਗਾਉਣ ਆ ਇੱਕ ਮੁੱਖ ਆ। ਜੈਸੇ ਸਕੂਲਾਂ ਕਾਲਜਾਂ ਦੇ ਵਿੱਚ ਮਜ਼ਬੂਨ ਹੁੰਦੇ ਹਨ, ਇੱਕ ਗਾਉਣ ਹੁੰਦਾ ਇੱਕ ਮੁੱਖ ਹੁੰਦਾ। ਮੁੱਖ ਦੀ ਬੁਕਤ ਆ, ਗਾਉਣ ਦੀ ਕੋਈ ਬੁਕਤ ਨਹੀਂ ਹੈ। ਹਾਂ, ਇੱਥੇ ਆ, ਚਾਰ ਦਿਨ ਚੌਧਰਾਂ ਦੀਆਂ ਕਰ ਲਓ, ਜਾਂ ਗੁਰੂ ਕੇ ਦਰਬਾਰ ਜਾਵਾਂਗੇ, ਉੱਥੇ ਨਹੀਂ ਚੌਧਰ ਪੁੱਛਣੀ ਕਿਸੇ ਨੇ ਗੁਰੂ। ਉੱਥੇ ਤਾਂ ਚਾਹੇ ਗਰੀਬ ਆ, ਰੋਟੀ ਨਹੀਂ ਨਾ ਮਿਲਦੀ, ਉਹ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੀ ਬੰਦਗੀ ਕਰਦਾ ਅਤੇ ਨਾਲੇ ਆਪਣੇ ਬੱਚੇ ਵੀ ਪਾਲਦਾ। ਬੱਚੇ ਪਾਲਣੇ ਗਾਉਣ ਸਮਝਦਾ ਅਤੇ ਪਰਮੇਸ਼ਰ ਨੂੰ ਮਿਲਣਾ ਮੁੱਖ ਸਮਝਦਾ। ਉਹ ਗੁਰੂ ਕੇ ਦਰਬਾਰ 'ਚ ਪ੍ਰਵਾਨ ਹੋਵੇਗਾ। ਬਾਕੀ ਜਿਹੜੇ ਜੂਏ ਨੇ ਚੌਧਰਾਂ ਚੂਧਰਾਂ ਹਨ, ਚਾਰ ਦਿਨ ਕਰ ਲਓ, ਫਿਰ ਬਸ ਉੱਥੇ ਕਿਸੇ ਨੇ ਨਹੀਂ ਪੁੱਛਣਾ। ਇਹ ਸਾਨੂੰ ਦੱਸਦਾ ਕੌਣ ਹੈ, ਸਾਡਾ ਗੁਰੂ ਕੌਣ ਹੈ? ਗੁਰਬਾਣੀ ਹੈ। ਗੁਰਬਾਣੀ ਕਹਿੰਦੀ ਬਈ ਇਨਸਾਨ, ਦੁਨੀਆਂ ਦੇ ਵਿੱਚ ਤਾਂ ਤੂੰ ਕਿੱਡਾ ਆਦਮੀ ਬਣ ਜਾ, सब तो वड्डा स्वर्ग का राजा इंद्र है, उदू वड्डा कोई राजा भी नहीं हो सकता है। नाले सारी दुनिया का तो एक राजा हो ही नहीं सकता, 360 मुल्क ने। और जो इंद्र पद भी है वह इको ही है, वह दो नहीं हैं। हाँ, जिन्हें ब्रह्मांड ने उन्निया पवन लैदा लैदा पर एक आँदी है। और इस तरह ने नाल दस्या आपी ने भोग भोग के होए पसमर पौर सदाया। हुण जिहड़ा अपना भरोसा ना अपने गुरु ते, वो आपां नूं चेतावनी कराउंदा, देखो किते भुल जाओ चौधरां च। गुरु हुंदा सरवग, जीव हुंदा लपग। जीव नूं पता नहीं मैं की करना, कादे वास्ते आया, की करेगा की फायदा होवेगा, ना करेगा की नुकसान होवेगा, ये तां गुरु जाणदा। गुरु क्यों जाणदा? गुरु है सरवग। जां कोई तरकाली महात्मा होवे वह भी जाण जांदा। आप ही ना भोग भोग के आसा दी वार च पौड़ी आउंदी है। होए पसमण पौर सदाया, बड़ा होआ दुनीदार। पर अगली पंक्ति दे विच महाराज जी ने फैसला कर दिता, बड़ा होआ दुनीदार। जादे शरीर चो इहदी रूह निकलेगी, जिहनूं आपां जीव आत्मा कहने आ। फिर जिहड़ा बड़ा आदमी है वह जुल्म करता हुंदा है। आ जुल्म कौन करता हुण? अपने ते बड़ा बड़पणे करदा ना, उस बड़पणे का फल मिलेगा। अगे मिल भी गया, फिर भी मिल जाएगा। और इस तरह का है, बड़ा होआ दुनीदार, फिर उसका पापा का जो फल मिलना उसनू। वो अगली पंक्ति दे विच फैसला करता गुरु ने, गल संगल कत चलाया। और प्रेरणा तीन हिस्सों के बोलियो, पहला जथा बोलेगा, फिर सारे भाई जिथे ताई इस तरह ही पंजाबी लोग आपा बाणी पढ़ते हैं, सारे बोलो, फिर सारिया बीबिया गूंज पा दो, वातावरण इतना शांतमयी हो जाए कि उन्हें पता लगे भी कटाणा साहब है जां किते आई नहीं इत्थे। कुछ पढ़ो प्रेम, जब मन टिक जाता फिर सब कुछ पिछे रह जाता।
गल्प जो संगला
हूं, कोई कविता नहीं है, बिना साडे गुरु का कोई किताब नहीं कराई।
Are re 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 re
जी ने चेतावनी कराई आ गुर सिखो भाई ठीक है दुनिया दे विच बड़े बनो पर गुतो गुरमत अनुसार बड़े बनो जो गुरु कहिंदा गुरु वाले बन के पवा सत्ता वलायतां दे बादशाह बन जाओ गुरु नाराज नहीं होवेगा नाराज तद होवेगा जद गुरमत ते खिलाफ चलेगा कोई ਉਹ ਦੱਸਿਆ ਵੀ ਗੁਰੂ ਵਾਲਾ ਬਣਦਾ ਜਦ ਇਹ ਫਿਰ ਅਸੂਬ ਲੁਕੀ ਨੇ ਸਿੱਖ ਦੇ ਅੱਗੇ ਕਹਿੰਦੇ ਸਮੇਤ ਸਰੀਰ ਦੇ ਜਿਤਨੇ ਪਦਾਰਥ ਨੇ ਚਾਹੇ ਰਾਜਾ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਕਿਹਦੇ ਨੇ ਉਹ ਜਿਹਦਾ ਇਹ ਸਿੱਖ ਬਣੇ ਜਿਹਦਾ ਇਹ ਸਿਸ ਜਾਂ ਚੇਲਾ ਬਣਿਆ ਉਹ ਤਾਂ ਉਹਦੇ ਨੇ ਜੇ ਆਪਣੇ ਮੰਨ ਲੈ ਫਿਰ ਕੀ ਆਇਆ ਹੋਇਆ ਵਿੱਚ ਇਹ ਵੀ ਗੁਰੂ ਸਾਹਿਬ ਤੇ ਪੁੱਛ ਲਈ ਆਪਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਐਸਾ ਕੋ ਜਨਮਿਓ ਜਗ ਮਾਹੀ ਪ੍ਰਭਤਾ ਪਾਏ ਜਿਸੇ ਮਦ ਨਾਹੀ ਮਦ ਹੰਕਾਰ ਨੂੰ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਇਹੋ ਜਿਹਾ ਕੋਈ ਜੰਮਿਆ ਹੀ ਨਹੀਂ ਹੈ ਇੱਕੋ ਹੀ ਅਵਰ ਗਿਆ ਉਹ ਜੰਮਦਾ ਮਰਦਾ ਹੀ ਨਹੀਂ ਹੁੰਦਾ ਉਹ ਗੱਲਾਂ ਤੇ ਅੱਗੇ ਹੁੰਦਾ ਕਹਿੰਦੇ ਦੁਨੀਆਂ ਦੇ ਵਿੱਚ ਐਸਾ ਕੋਈ ਨਹੀਂ ਜੰਮਿਆ ਬਾਦਸ਼ਾਹ ਅਮੀਰ ਹੈ ਗਰੀਬ ਹੈ ਰਾਜਾ ਹੈ ਰਾਣਾ ਹੈ ਜਿਹਨੂੰ ਆਪਣੀ ਪ੍ਰਭਤਾ ਦਾ ਭੂਤੀ ਦਾ ਹੰਕਾਰ ਨਾ ਹੋਵੇ ਚਾਹੇ ਸੰਤ ਹੈ ਚਾਹੇ ਸਾਧੂ ਹੈ ਚਾਹੇ ਮਹਾਤਮਾ ਹੈ ਚਾਹੇ ਰਿਸ਼ੀ ਹੈ ਕੋਈ ਹੈ ਦੇਖ ਲਓ ਗੁਰੂ ਸਾਹਿਬ ਜੀ ਨਿਚੋੜ ਕੱਢਦੇ ਨੇ ਨਿਚੋੜ ਗੱਲ ਸਿੰਗਲ ਕੱਟ ਚਲਾਇਆ ਇਸ ਤਰ੍ਹਾਂ ਇੱਥੇ ਹੈ ਦੁਨਿਆਵੀ ਲੋਕ ਨੇ ਹਕੂਮਤਾਂ ਨੇ ਤੇ ਫਿਰ ਜਿਹੜਾ ਗਲਤੀ ਕਰਦਾ ਹਕੂਮਤ ਦਾ ਜੋ ਅਸੂਲ ਆ ਉਹ ਤੋਂ ਤਾਂ ਫਿਰ ਉਸਦੇ ਇੱਥੇ ਸੰਗਲ ਲਿਖਿਆ ਨਾ ਇਹ ਹੱਥ ਕੜੀ ਵੀ ਸੰਗਲ ਹੀ ਹੁੰਦਾ ਨਾ ਉਹਦਾ ਹੱਥ ਕੜੀ ਰੱਖ ਲਿਆ ਉਹ ਹੈ ਸੰਗਲ ਹੀ ਉਹ ਵੀ ਇੱਥੇ ਗੁਰੂ ਸਾਹਿਬ ਜੀ ਨੇ ਸੰਗਲ ਲਿਖਿਆ ਆਹ ਜਿਹੜਾ ਇਹੋ ਜਿਹਾ ਹੈ ਦੁਨੀਆਂ 'ਚ ਬਹੁਤ ਵੱਡਾ ਸਲਾਮਾਂ ਕਰਦੇ ਨੇ ਲੋਕ ਆ ਕੇ ਪਰ ਉਹਨਾਂ ਚਿਰੇ ਸਲਾਮਾਂ ਨੇ ਜਿੰਨਾ ਚਿਰ ਇਹਦੇ ਵਿੱਚ ਜੀਵ ਆਤਮਾ ਜਾਂ ਜੀਵ ਆਤਮਾ ਇਹਦੇ ਚੋਂ ਨਿਕਲ ਗਿਆ ਤਖ਼ਤ ਨੇ ਖਾਲੀ ਰਹਿ ਜਾਣ ਉਹ ਸਲੂਟਾ ਕਰਨ ਵਾਲੇ ਪਿੱਠ ਕਰਕੇ ਖੜ ਜਾਣਗੇ ਦੇਖ ਲਓ ਇਹਦਾ ਸਾਰੀਆਂ ਗੱਲਾਂ ਅੱਖਾਂ ਉਹਰੇ ਆਉਂਦੀਆਂ ਨੇ ਵਿਚਾਰ ਗੁੱਚ ਨੇ ਸਾਰੀਆਂ ਗੱਲਾਂ ਆਹ ਦੱਸਿਆ ਗੱਲ ਸੰਗਲ ਕੱਤ ਚਲਾਇਆ ਦੋ ਕਿਸਮ ਦੀ ਕਰੰਸੀ ਹੈ ਜੇ ਇਸ ਦੁਨੀਆਂ ਦੇ ਉੱਤੇ ਕੋਈ ਵਸਤੂ ਲੈਣੀ ਹੋਵੇ ਤਾਂ ਇਸ ਦੁਨੀਆਂ ਦੀ ਕਰੰਸੀ ਕੀ ਹੈ ਰੁਪਈਏ ਰੁਪਈਆਂ ਨਾਲ ਚਾਹੇ ਤੁਸੀਂ ਕੁਛ ਖਰੀਦ ਲਓ ਆ ਸਾਰਾ ਪਿੰਡ ਵੀ ਲੈ ਸਕਦੇ ਹੋ ਤੁਸੀਂ ਰੁਪਈਆਂ ਨਾਲ ਸਾਰਾ ਪਿੰਡ ਵੀ ਲੈ ਸਕਦੇ ਹੋ ਪਰ ਜਿਹੜੀ ਦੂਜੀ ਕਰੰਸੀ ਹੈ ਜਿੱਥੇ ਤਾਂ ਸਰੀਰ ਨੂੰ ਛੱਡ ਕੇ ਜਾਣਾ ਹੈ ਜੀਵ ਤੇ ਉਸ ਮੁਲਕ ਦੀ ਵੀ ਤੇਰੇ ਕੋਲ ਕਰੰਸੀ ਹੈਗੀ ਦੱਸ ਤੂੰ ਇੱਥੇ ਦਾ ਬੜਾ ਬਣਿਆ ਬੈਠਾ ਹੈ ਅਤੇ ਫਿਰ ਉੱਥੇ ਉਹ ਕਰੰਸੀ ਜਾਂ ਤੇਰੇ ਕੋਲ ਹੈ ਹੀ ਨਹੀਂ ਤਾਂ ਉੱਥੇ ਫਿਰ ਲੈ ਕੇ ਜਗ੍ਹਾ ਬੈਠੇਗਾ ਕਿੱਥੇ ਉਹ ਤਾਂ ਦੁਨੀਆਂ ਹੋਰ ਹੈ ਉੱਥੇ ਦਾ ਤਨ ਕੌਣ ਹੈ ਉਸ ਤਨ ਨੂੰ ਕੌਣ ਖਰੀਦਦੇ ਨੇ ਐ ਗੁਰੂ ਸਾਹਿਬ ਜੀ ਤੋਂ ਪੁੱਛੀਏ ਆਪਾਂ ਕਿੰਨੀ ਬਣ ਗਿਆ ਕਾਂਸ਼ੀ ਤਾਂਬਾ ਕਿੰਨੀ ਲੌਂਗ ਛਪਾਰੀ ਸੰਤੋ ਬਣ ਜਾ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਬੜੋ ਪ੍ਰੇਮ
ਨਾਲ
Thank you.
ਉਹ ਕਾਹਦਾ ਵਪਾਰ ਕਰਦੇ ਹੁੰਦੇ ਨੇ, ਕਿਸੇ ਜਿਣਸ ਦਾ ਕਰਦੇ ਹੁੰਦੇ ਆ। ਜਿਹੜੇ ਦੁਨਿਆਵੀ ਲੋਕ ਨੇ ਇਹ ਕਿਹਦਾ ਵਪਾਰ ਕਰਦੇ ਨੇ, ਕਿਹੜੀ ਜਿਣਸ ਦਾ, ਪਦਾਰਥਾਂ ਦਾ। ਜਿਹੜੇ ਆਤਮਦਰਸ਼ੀ ਗੁਰਸਿੱਖ ਨੇ ਜਾਂ ਗੁਰੂ ਦੇ ਹੁਕਮ ਤੇ ਚੱਲਣ ਵਾਲੇ ਸਿੱਖ ਨੇ, ਉਹਨਾਂ ਕੋਲ ਦੋਏ ਧਨ ਹੁੰਦੇ ਹਨ। ਉਹ ਫਿਰ ਕਿਹੜੀ ਜਿਣਸ ਦਾ ਵਪਾਰ ਕਰਦੇ ਨੇ, ਕਦੇ ਨਾਮ ਦਾ ਵਪਾਰ ਕਰਦੇ ਨੇ ਗੁਰਮੁਖੋ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਜੀਵ ਆਤਮਾ ਨਾ, ਇੱਥੇ ਦੇ ਕੀਤੇ ਕਰਮਾਂ ਦਾ ਫਲ ਇਹਨੂੰ ਅੱਗੇ ਜਾ ਕੇ ਮਿਲੇਗਾ। ਕਰਮ ਕਰਨ ਨੂੰ ਇਹ ਸੁਤੰਤਰ ਹੈ, ਇਹ ਫਲ ਭੋਗਣ ਦੇ ਵਿੱਚ ਸੁਤੰਤਰ ਹੋ ਜਾਵੇਗਾ। ਫਿਰ ਹੁਣ ਆਪਾਂ ਖੂਨ ਕਰ ਸਕਦੇ ਹਾਂ, ਫਿਰ ਆਪਾਂ ਬਰੀ ਆਪ ਨਹੀਂ ਹੋ ਸਕਦੇ ਹਾਂ, ਨਹੀਂ ਕੋਈ ਹੋਰ ਆਵੇਗਾ ਅੱਗੇ। ਫਿਰ ਇਹਦੇ ਤਰ੍ਹਾਂ ਇੱਥੇ ਪਾਪ ਕਰ ਸਕਦਾ ਹੈ, ਸ਼ਰਾਬਾਂ ਪੀ ਸਕਦਾ, ਫੀਮ ਖਾ ਸਕਦਾ, ਹੋਰ ਮਦਰਾ ਮਾਸ ਖਾ ਸਕਦਾ, ਪਰ ਜਦ ਅੱਗੇ ਜਾਵੇਗਾ ਨਾ, ਫਿਰ ਇਹਦੀ ਗੱਲ ਪੁੱਛਣੀ ਉੱਥੇ ਕਿਸੇ ਨੇ। ਬਸ ਬੜੋ ਪ੍ਰੇਮ ਦਾ ਉਹ ਦੁਨੀਆਂ ਹੀ ਹੋਰ ਹੈ, ਵਿਆਹੇ ਹੀ ਉੱਥੋਂ ਹੈ ਜੀਵ ਤਾਂ ਬੜੋ ਪ੍ਰੇਮ। Thank you. ਨਾਨਕ ਆਖਾ ਰੇ ਮਨਾ ਸੁਣਿਆ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਤਲ ਵਾਪਸ ਨੇ ਆਖਿਆ ਬਾਕੀ ਜਿਨਾ ਰਹੀ ਅਜਲਾ ਈਰ ਫਰੇਸ਼ਤਾ ਹੋਸੀ ਆਏ ਸਹੀ ਕੂੜ ਨੁਖੁੱਟੇ ਨਾਨਕਾ ਓੜਕ ਸੱਚ ਕੌਣ ਹੈ ਸੱਚ ਹੈ ਆਤਮਾ ਜੀਵ ਵੀ ਸੱਚਾ ਹੀ ਹੈ ਝੂਠਾ ਤਾਂ ਇਹ ਸਰੀਰ ਚ ਆ ਕੇ ਹੋ ਗਿਆ ਤਾਂ ਹੀ ਇਹ ਤੋਂ ਲੇਖਾ ਪੱਤਾ ਮੰਗਿਆ ਜਾਂਦਾ ਸਰੀਰ ਤਾਂ ਇਹਦੇ ਹੋਰ ਵੀ ਨੇ ਜਿਹੜਾ ਹੁਣ ਆਪਣੇ ਵਿੱਚ ਜੀਵ ਆਤਮਾ ਆਇਆ ਹੋਇਆ ਨਾ ਇਹ ਤਾਂ ਇਹਦੇ ਤਾਂ ਸਰੀਰ ਹੋਰ ਵੀ ਬਹੁਤ ਨੇ ਇੱਕ ਘਰ 84 ਲੱਖ ਹੈ ਉਹਨਾਂ ਦਾ ਨੀ ਲਿਖਿਆ ਵੀ ਉਹਨਾਂ ਤੋਂ ਲੇਖਾ ਮੰਗਿਆ ਧਰਮ ਰਾਜਾ ਨੇ ਲਿਖਿਆ ਹੋਇਆ ਨਹੀਂ ਇੱਕ ਸਿਰਫ ਸਰੀਰ ਇਹ ਜਿਹੜਾ ਲੇਖਾ ਪੱਤਾ ਸਰੀਰ ਤੋਂ ਨੀ ਮੰਗਿਆ ਜਾਣਾ ਨਹੀਂ ਜਿਸ ਵਾਸਤੇ ਜੀਵ ਆਤਮਾ ਨੂੰ ਸਰੀਰ ਮਿਲਿਆ ਨਾ ਕੋਈ ਵਾਇਦਾ ਕਰਿਆ ਪਰਮੇਸ਼ਰ ਨੇ ਤੂੰ ਇਸ ਤੋਂ ਇਹ ਜਿਹੜਾ ਲੇਖੇ ਪੱਤੇ ਤੋਂ ਅੱਗੇ ਚਲਿਆ ਜਾਵੇਗਾ ਨਾ ਫਿਰ ਤੇਰਾ ਛੁਟਕਾਰਾ ਹੋਵੇਗਾ ਅਗਰ ਜੇ ਤੂੰ ਇਹਦੇ ਵਿੱਚ ਵੀ ਸ਼ਰਾਬਾਂ ਹੀ ਪੀਂਦਾ ਰਿਹਾ ਫਿਰ ਤਾਂ ਤੈਨੂੰ ਇੱਥੇ ਲਟਕਾਇਆ ਜਾਵੇਗਾ ਜਦ ਆਵੇਗਾ ਸਰੀਰ ਨੇ ਤੇਰੇ ਨਾਲ ਨੀ ਆਉਣਾ ਜਿਹੜੇ ਦੂਏ ਜੀਵਾਂ ਦੇ ਜੀਵ ਆਤਮਾ ਨੇ ਨਾ ਉਹ ਨੀ ਜਾਂਦੇ ਧਰਮ ਰਾਜਾ ਕੋਲ ਨਾ ਉਹ ਆਟੋਮੈਟਿਕ ਆ ਗੱਲ ਉਹ ਸਾਰੀ ਆਟੋਮੈਟਿਕ ਅੱਜ ਕੱਲ੍ਹ ਤਾਂ ਮਸ਼ੀਨਾਂ ਵੀ ਆਟੋਮੈਟਿਕ ਬਣ ਗਈਆਂ ਪੁਰਜੇ ਬੜਬੜ ਸਿੱਟੀ ਜਾਂਦੀਆਂ ਨੇ ਬੋਰੀਆਂ ਭਰ ਭਰ ਕੇ ਲੱਦੀ ਜਾਂਦੇ ਬਸ ਇਹਦੇ ਚੋਂ ਅੱਗੇ ਉਹਦੇ ਚੋਂ ਅੱਗੇ ਉਹਦੇ ਚੋਂ ਅੱਗੇ ਜਿਉਂ ਜਿਉਂ ਉਮਰ ਹੈ ਸਾਰੀਆਂ ਦੁਨੀਆਂ ਦੇ ਵਿੱਚ ਗੇੜੇ ਖਾਈ ਜਾਂਦਾ ਫਿਰਤ ਫਿਰਤ ਬਹੁਤ ਇਹ ਯੁੱਗ ਹਾਰਿਓ ਮਾਨੁਸ਼ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀ ਆ ਹੁਣ ਗੁਰੂ ਜੀ ਦਾ ਪਤਾ ਹੈ ਜੀ ਤੂੰ ਮਨੁੱਖਾ ਦੇ ਚ ਆ ਗਿਆ ਤੂੰ ਮਨੁੱਖਾ ਦੇ ਵਿੱਚ ਆ ਗਿਆ ਤੂੰ ਇਸ ਦੇ ਸੰਬੰਧ ਕਰਕੇ ਮੇਰੇ ਵਿੱਚ ਮਿਲ ਜਾ ਜਾਂ ਤੇਰਾ ਲੇਖਾ ਪਤਾ ਖਤਮ ਹੋ ਜਾਵੇਗਾ ਨਹੀਂ ਇਹ ਫਿਰ ਖੜਾ ਹੀ ਰਹੂਗਾ ਖਬਰਾਂ ਕਿੰਨੀਆਂ ਗੱਲਬਾਤ ਤੈਨੂੰ ਨਰਕਾਂ ਦੇ ਵਿੱਚ ਕੱਟਣੀਆਂ ਪੈਣਗੀਆਂ ਫਿਰ ਖਬਰਾਂ ਕਦ ਵਾਰੀ ਆਵੇ ਗੁਰੂ ਸਾਹਿਬ ਨੇ ਇੱਥੇ ਬਹੁਤੇ ਯੁੱਗ ਦੱਸਿਆ ਯੁੱਗ ਤਾਂ ਚਾਰ ਨੇ ਸਾਰੇ ਗੁਰੂ ਹੈ ਸਰਵਗ ਜਿਹੜੇ ਗਿਆਨੀ ਲੋਕ ਹੁੰਦੇ ਨੇ ਇੱਕ ਅਰਥ ਦੇ ਕਿਤਨੇ ਅਰਥ ਅੱਖਰ ਦੇ ਅਰਥ ਕਰਦੇ ਨੇ ਉਹ ਵੀ ਜਿਹੜੇ ਚਾਰ ਯੁੱਗ ਨੇ ਨਾ ਇਹਨਾਂ ਚ ਪੰਜਵਾਂ ਨੀ ਰਲਦਾ ਹੈ ਹੁਣ ਆਪਾਂ ਖਬਰਾਂ ਕਦੇ ਰਾਜੇ ਵੀ ਬਣੇ ਹੋਈਏ ਜਿਹੜਾ ਆਪਣੇ ਅੰਦਰ ਜੀਵ ਹੈ ਨਾ ਖਬਰਾਂ ਕਦੇ ਰਾਜੇ ਦੇ ਸਰੀਰ ਚ ਵਿੱਚ ਵੀ ਆਇਆ ਹੋਵੇ ਰਾਜੇ ਕਹੇ ਤਾਂ ਨੀ ਵੀ ਜਿਹੜਾ ਰਾਜਾ ਉਹ ਸੱਚਖੰਡ ਨੂੰ ਚਲਿਆ ਜਾਊਗਾ ਨਹੀਂ ਉਹ ਤਾਂ ਇੱਕ ਪਦਾਰਥ ਨੇ ਉਹਦੇ ਕੋਲ ਪਿੱਛੇ ਦਿਨ ਧੂਈ ਡੱਕਾ ਸੁੱਟਿਆ ਮਾੜਾ ਮੋਟਾ ਕਿਸੇ ਸਾਧੂ ਦੀ ਸੇਵਾ ਕਰੀ ਤੇ ਰਾਜਭਾਗ ਮਿਲ ਗਿਆ ਤੇ ਰਾਜਭਾਗ ਜੇ ਤਾਂ ਰਹਿਣਾ ਨੀ ਹੈ ਜੀਵ ਆਤਮਾ ਨੇ ਮਰਨਾ ਨੀ ਹੈ ਸਰੀਰ ਨੇ ਨਾਲ ਹੀ ਜਾਣਾ ਇਹ ਜਿਹੜਾ ਆਪਾਂ ਚੋਰੀ ਕਰਕੇ ਲਿਆਉਂਦਾ ਘਰ ਚ ਲਕੋ ਲੈਂਦਾ ਨਾ ਅੰਦਰ ਲਿਆ ਕੇ ਅੰਦਰ ਟੋਆ ਪੱਟ ਕੇ ਦੱਬ ਦਿੰਦੇ ਹਾਂ ਉਹਨੂੰ ਉਹ ਫਿਰ ਕਿਸੇ ਨੂੰ ਪਤਾ ਨਹੀਂ ਲੱਗਦਾ ਅੰਦਰ ਦੱਬੀ ਹੋਈ ਹੈ ਇਹਦੇ ਤਰ੍ਹਾਂ ਆਪਾਂ ਜਿਹੜੇ ਵੀ ਕਰਦੇ ਹਾਂ ਪਾਠ ਸਾਹਿਬ ਜੇ ਠੱਗੀਆਂ ਬੱਗੀਆਂ ਇਹ ਸਰੀਰ ਦੇ ਘਰ ਰੂਪੀ ਅੰਦਰ ਰੱਖੀ ਜਾਂਦੇ ਹਾਂ ਇਕੱਠੀਆਂ ਕਰਕੇ ਹੁਣ ਤਾਂ ਰੱਖੇ ਜੇ ਘਰ ਟੈਗਾ ਫਿਰ ਕੀ ਕਰਾਂਗੇ ਉਹ ਜੇ ਆਪਣਾ ਜਿੱਥੇ ਲਿਆ ਕੇ ਦੱਬਦਿਆਂ ਜੇ ਘਰ ਟੈਗਾ ਕਿਸੇ ਨੇ ਪੱਟ ਲਿਆ ਫਿਰ ਉਹਦਾ ਨਿਕਲ ਆਊਗਾ ਸਭ ਕੁਛ ਦੱਸਿਆ ਫਰੀਜ ਨੇ ਫਰੀਜਾ ਜਿੱਥੇ ਪਾਪ ਕੀ ਹੈ ਰਾਖੇ ਤਰੇ ਦਵਾਏ ਪ੍ਰਗਟ ਪਏ ਨਿਦਾਨ ਸਾਹਿਬ ਜਾ ਪੁੱਛੇ ਧਰਮ ਰਾਏ ਹੁਣ ਤਾਂ ਇੱਥੇ ਝੂਠ ਬੋਲਦਾ ਨਾ ਆਪਣਾ ਜੀਵ ਆਤਮਾ ਜਿਹੜਾ ਇਹ ਸਰੀਰ ਦੀ ਸੰਗਤ ਹੋਈ ਆ ਇਹ ਆਪਣੇ ਆਪ ਨੂੰ ਭੁੱਲਿਆ ਹੋਇਆ ਜਦ ਇਹਦੇ ਵਿੱਚੋਂ ਨਿਕਲ ਗਿਆ ਫਿਰ ਇਹਦੇ ਸਰੀਰ ਨੀ ਯਾਦ ਕਰਨਾ ਨਹੀਂ ਫਿਰ ਤਾਂ ਇਹਨੇ ਸੱਚ ਬੋਲਣਾ ਬਸ ਇਹ ਵੀ ਸੱਚਾ ਹੀ ਹੈ ਆਓ ਬੜੇ ਬਰੇ ਨਾਲ ਚੀਜ਼ਾਂ ਦਾ ਸਰੀਰ ਬਣਿਆ ਹੋਇਆ, ਜਿਹੜਾ ਸਤੂਲ ਹੈ ਪੰਜਾਂ ਤੱਤਾਂ ਦਾ ਬਣਿਆ ਹੋਇਆ, ਮਿੱਟੀ ਪਾਣੀ ਅੱਗ ਹਵਾ ਆਕਾਸ਼, ਜਿਹੜੇ ਇਹਨਾਂ ਦੀ ਸੂਖ ਮਨਸ ਆ ਉਸਦਾ ਮਨ ਬਣਿਆ ਹੋਇਆ, ਸਫੁਰਨ ਸ਼ਕਤੀ ਹੈ ਇੱਕ। ਸਫੁਰਨ ਕਹਿੰਦੇ ਜਿਹੜੀ ਚੀਜ਼ ਹਿੱਲਦੀ ਹੋਵੇ, ਜਿਹੜੀ ਨਾ ਹਿੱਲੇ ਉਸਨੂੰ ਜੜ ਕਹਿੰਦੇ ਨੇ, ਠੋਸ ਵੀ ਕਹਿ ਦਿੰਦੇ ਨੇ ਉਸ। ਫਿਰ ਇੱਕ ਆਤਮਾ ਅੱਗੇ, ਇਹ ਜੀਵ ਆਤਮਾ ਨੂੰ ਛੱਡ ਕੇ ਸਰੀਰ ਦੇ ਨਾਲ ਜੁੜ ਗਿਆ ਹੈ। ਕਬੀਰ ਸਾਹਿਬ ਨੇ ਲਿਖਿਆ ਨਾ, ਕਬੀਰ ਮਨ ਪੰਖ ਹੀ ਪਿਆ, ਉੱਡ ਉੱਡਦਾ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ। ਇਸ ਮਨ ਨੇ ਇਹ ਵਿਚਾਲੇ ਆ ਦੋਹਾਂ ਨੇ, ਹੁਣ ਇਹ ਸਰੀਰ ਦੇ ਨਾਲ ਮਿਲਿਆ ਹੋਇਆ, ਸਰੀਰ ਦਾ ਇਹ ਸੁਭਾਵ ਨੇ ਨਾ ਜਿਹੜੇ, ਇਹਨੇ ਆਪਣੇ ਚ ਲਏ। ਸਰੀਰ ਦੇ ਸੁਭਾਵ ਨੇ ਦੁੱਖ ਸੁੱਖ, ਪੁੱਤਰ ਧੀਆਂ, ਆਂਡ ਲਾਭ, ਜੰਮਣਾ ਮਰਨਾ, ਹੈ ਨਾ, ਇਹ ਸਰੀਰ ਦਾ ਧਰਮ ਹੈ। ਕਿਤੇ ਮਨ ਨੂੰ ਵੀ ਸਿੜੀ ਤੇ ਪਾਈ ਲਈ ਜਾਂਦੇ, ਫਿਰ ਦੇਖਿਆ ਕੋਈ ਵੀ ਆ ਮਨ ਮਰ ਗਿਆ ਜਿਹਦਾ, ਹੁਣ ਸਿੜੀ ਤੇ ਪਾ ਕੇ ਇਹਨੂੰ ਫੂਕਰ ਜਾਂਦੇ ਨੇ ਮਨ ਨੂੰ, ਦੇਖਿਆ ਕਿਤੇ ਨਹੀਂ। ਸਰੀਰ ਦੇਖਦੇ ਹਾਂ ਆਪਾਂ, ਹੋਰ ਵੀ ਦੇਖਦੇ ਹਾਂ, ਸੋਨੀਆ ਦੇ ਵੀ ਦੇਖਦੇ ਜਾਂਦੇ, ਪਰ ਮਨ ਤਾਂ ਕਦੇ ਸਿੜੀ ਤੇ ਪਿਆ ਨਹੀਂ ਹੈ। ਮਨ ਨਹੀਂ ਸਿੜੀ ਤੇ ਪਵੇਗਾ, ਇਹ ਪੰਜਾਂ ਤੱਤਾਂ ਦੀ ਸੂਖ ਮਾਨਸ ਹੈ ਇਹ। ਉਹ ਜਿੰਨਾ ਚਿਰ ਸਰੀਰ ਦੇ ਨਾਲ ਜੁੜਿਆ ਹੋਇਆ ਤੇ ਆਪਣੇ ਆਪ ਨੂੰ ਸਰੀਰ, ਇਹ ਤਾਂ ਹੈ ਜੀ ਇਹਦਾ ਜੀਵਾਤਮਾ। ਇਹ ਫਲਾਨੇ ਦਾ ਮੁੰਡਾ ਕਿੱਥੇ ਹੈ, ਇਹੀ ਤਾਂ ਗਿਆਨ ਹੈ। ਇਸ ਗਿਆਨ ਨੂੰ ਦੂਰ ਕਰਨ ਵਾਸਤੇ ਹੀ ਅੰਮ੍ਰਿਤ ਛਕੀ ਦਾ ਹੁੰਦਾ, ਗੁਰੂ ਵਾਲੇ ਬਣੀ ਦਾ ਹੁੰਦਾ। ਜੋ ਬਾਣੀ ਕਹਿੰਦੇ ਉਹ ਤਾਂ ਚੱਲਣਾ ਚਾਹੀਦਾ, ਤੇ ਸਾਡਾ ਗੁਰੂ ਕਹਿੰਦਾ ਜੇ ਚੱਲੇਗਾ ਤਾਂ ਇਸਨੂੰ ਗਿਆਨ ਹੋ ਜਾਵੇਗਾ, ਜੇ ਨਹੀਂ ਚੱਲੇਗਾ ਚਾਹੇ ਕਿਤੇ ਰਹੀ ਜਾਵੇ। ਚਾਹੇ ਸਰਗੁਣ ਸਤਿਗੁਰੂ ਇਸ ਨੂੰ ਰੋਜ਼ ਉਪਦੇਸ਼ ਕਰੀ ਜਾਵੇ, ਅੱਠੇ ਪੈਰ ਗੁਰੂ ਦੇ ਕੋਲ ਰਹੇ, ਕਦੇ ਇਹਨੂੰ ਗਿਆਨ ਹੀ ਨਹੀਂ ਹੋਣਾ।
ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਸੁਪੁੱਤਰ ਹਮੇਸ਼ਾ ਕੋਲ ਰਹਿੰਦੇ ਸੀ, ਉਹ ਗਿਆਨ ਨਾ ਹੋਇਆ ਉਹਨੂੰ। ਇਹ ਤਾਂ ਗੁਰੂ ਘਰ ਦੀ ਮਿਸਾਲ ਆ, ਬਾਹਰ ਨਹੀਂ ਨਹੀਂ ਆਇਆ ਤੇ ਗਿਆਨ ਕਿਹਨੂੰ ਹੋ ਗਿਆ? ਲੈਣਾ ਜੀ ਨੂੰ, ਉਹ ਤਾਂ ਬਾਹਰੋਂ ਆਏ ਸੀ। ਦੇਖ ਲਿਆ, ਇਹ ਤਾਂ ਸ਼ਰਧਾ ਨੂੰ ਮਿਲਣੀ ਆ। ਗੁਰਮੁਖੋ, ਸ਼ਰਧਾ ਰੱਖੋ ਗੁਰੂ ਤੇ, ਗੁਰੂ ਗੁਰਬਾਣੀ ਤੇ, ਗੁਰੂ ਵਾਲੀ। ਉਹ ਜੋ ਕਹਿੰਦਾ ਨਾ ਗੁਰਬਾਣੀ, ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰੋ ਥੋੜ੍ਹੀ ਥੋੜ੍ਹੀ। ਜਿਹੜਾ ਮਨ ਕਿਤਾਬ ਨੇ ਆਪਣੇ ਸਰੀਰ ਮੰਨਦਾ, ਫਿਰ ਸੰਬੰਧੀਆਂ ਨੂੰ ਆਪਣੇ ਮੰਨਦਾ, ਪਦਾਰਥਾਂ ਨੂੰ ਆਪਣੇ ਮੰਨਦਾ, ਤੇ ਫਿਰ ਇਸ ਨੂੰ ਇਹਦੇ ਨਾਲ ਥੋੜ੍ਹਾ ਥੋੜ੍ਹਾ ਹਟਾ ਕੇ ਨਾ ਫਿਰ ਨਾਮ ਨਾਲ ਜੋੜਨਾ ਚਾਹੀਦਾ। ਜਦ ਇਹ ਨਾਮ ਨਾਲ ਜੁੜ ਜਾਏਗਾ, ਨਾਮ ਨਾਲ, ਫਿਰ ਇਹ ਨਾਮ ਦੇ ਵਸਵ ਜਿਹਦੇ 'ਚ ਆ ਜਾਣਗੇ। ਵਸਵ ਜਿਵੇਂ ਹੁਣ ਸਰੀਰ ਦੇ ਆਏ ਹੋਏ ਨੇ, ਦੇਖ ਲਓ। ਜਦ ਇਹ ਨਾਮ ਦੇ ਨਾਲ ਸੰਬੰਧ ਪਾ ਲਏਗਾ ਨਾ, ਨਾਮ ਦੇ ਵਿੱਚ ਤਾਕਤ। ਇਹ ਕਿਹਨੇ ਲਿਖਿਆ ਜੀ? ਇਹ ਆਪਣੇ ਗੁਰੂ ਨੇ ਲਿਖਿਆ, ਪੰਜਵੇਂ ਗੁਰੂ ਨਾਨਕ ਨੇ। ਪ੍ਰਭ ਕਾ ਸਿਮਰਨ, ਸਿਮਰਨ ਕਹਿੰਦੇ ਕਿਸੇ ਨੂੰ ਯਾਦ ਕਰਨਾ, ਜਿਵੇਂ ਆਪਾਂ ਨਿਆਣਿਆਂ ਨੂੰ ਕਰਦੇ, ਕਰਦੇ ਹਾਂ ਨਾ ਪੁੱਤਰਾਂ ਦੀਆਂ। ਜੇ ਬਾਹਰ ਚਲੇ ਜਾਈ ਬਾ, ਉਹਨੂੰ ਚੱਕੀ ਜਾਵਾਂਗੇ। ਇਹਨੂੰ ਸਿਮਰਨ ਕਹਿੰਦੇ ਨੇ। ਸਿਮਰਨ ਕੋਈ ਹਾਕਾ ਨਹੀਂ, ਵਾਰੀ ਨਹੀਂ ਆਉਂਦੀਆਂ, ਨਹੀਂ ਮਨ ਦੇ ਵਿੱਚ ਉਸਦੀ ਤਾਂਗ ਰਹਿੰਦੀ ਹੈ, ਇਹਨੂੰ ਸਿਮਰਨ ਕਹਿੰਦੇ ਨੇ। ਹਾਂ, ਇਸ ਤਰ੍ਹਾਂ ਦੇ ਨਾਲ ਫਿਰ ਉਹ ਗੁਰੂ ਸਾਹਿਬ ਨੇ ਦੱਸਿਆ, ਪ੍ਰਭ ਕਾ ਸਿਮਰਨ। ਸਿਮਰਨ ਤਾਂ ਆਪਾਂ ਹੁਣ ਸਾਰੇ ਹੀ ਕਰਦੇ ਹਾਂ, ਕੌਣ ਨਹੀਂ ਕਰਦਾ? ਬਾਣੀ ਵੀ ਸਾਰੇ ਪੜ੍ਹਦੇ ਹਾਂ ਗੁਰੂ ਵਾਲਿਆਂ ਜਿਹੜੇ, ਪਰ ਆਪਣੇ ਵਿੱਚੋਂ ਤਾਕਤ ਕਿਉਂ ਨਹੀਂ ਆਈ ਹੈ? ਜੋ ਗੁਰੂ ਨੇ, ਜੋ ਗੁਰੂ ਆਪਾਂ ਨੂੰ ਕਹਿੰਦਾ ਹੈ ਨਾ, ਪ੍ਰਭ ਕਾ ਸਿਮਰਨ ਰਿੱਧ ਸਿੱਧ ਨਾ ਨਿੱਧ। ਦੱਸੋ ਕਿੱਥੇ ਆਪਣੇ ਚੁਣੋ, ਜਿਹੜੇ ਕਰਦੇ ਸਨ ਉਹਨਾਂ ਨੇ ਅਸੀਂ ਦੇਖਦੇ ਰਹੇ, ਤੁਹਾਡੇ ਕੋਲ ਰਹੇ ਨੇ ਇੱਥੇ ਰੌਂਪੁਰ, ਨਾਲੇ ਹਲ ਵਾਹੁੰਦੇ ਹੁੰਦੇ ਸੀ ਤੇ ਨਾਲੇ ਗੁਰੂ ਦਾ ਲੰਗਰ ਚਲਾਉਂਦੇ ਸੀ ਤੇ ਨਾਲੇ ਸਾਰੀ ਸਾਰੀ ਰਾਤ ਬੈਠ ਕੇ ਤੇ ਫਿਰ ਉਹ ਸ਼ਬਦ ਨਾਲ ਜੁੜਦੇ ਸਨ, ਜਿਹਨੂੰ ਸਿਮਰਨ ਕਹਿੰਦੇ ਨੇ। ਸਿਮਰਨ ਕਰਦੇ ਰਹਿਣ, ਸਿਮਰਨ ਕਰਦਿਆਂ ਕਰਦਿਆਂ ਸ਼ਕਤੀਆਂ ਪੈਦਾ ਹੋ ਗਈਆਂ। ਹਾਲਾਂਕਿ ਸ਼ਕਤੀਆਂ ਨੂੰ ਦੇ ਵੱਲ ਨਹੀਂ ਜਾਂਦੇ ਹੁੰਦੇ, ਨਹੀਂ, ਉਹਨਾਂ ਨੂੰ ਤਾਂ ਅੱਗੇ ਜਾਣਾ, ਆਉਂਦੀ ਜ਼ਰੂਰ ਆ ਰਸਤੇ ਦੇ ਵਿੱਚ। ਜਿਵੇਂ ਉੱਥੇ ਸਾਨੂੰ ਰੌਂਪਰ ਦਾ ਪੁਲ ਆਇਆ, ਪਰ ਦਰਾਹੇ ਦਾ ਆਇਆ, ਲਾਇਨ ਆਈ ਹੈ। ਆਓ ਇਸ ਤਰ੍ਹਾਂ ਦੇ ਨਾਲ ਫਿਰ ਜਦ ਪ੍ਰਭ ਕੇ ਸਿਮਰਨ, ਜਾਂ ਉਹਨਾਂ ਤੋਂ ਅੱਗੇ ਚਲਿਆ ਜਾਵੇਗਾ ਸ਼ਬਦ ਆ ਜਿਹੜਾ ਸੁਰ, ਰਿੱਧ ਸਿੱਧ ਨਾ ਨਿੱਧ, ਪ੍ਰਭ ਕੇ ਸਿਮਰਨ ਸਿਮਰਨ ਗਿਆਨ ਧਿਆਨ ਤੱਤ ਬੁੱਧ। ਤੱਤ ਬੁੱਧ ਦਾ ਮਤਲਬ ਲਿਖੀ ਹੈ, ਤੱਤਵਾ ਪਰਮੇਸ਼ਰ। ਜਿਹੜਾ ਬੁੱਧ ਹੈ, ਜਿਹਨੂੰ ਮਨ ਕਹਿੰਦੇ ਹਨ, ਉਹ ਸਾਰਿਆਂ ਦੇ ਵਿੱਚ ਤੱਤ ਕੀ ਪਰਮੇਸ਼ਰ ਦੇਖਣਾ ਸ਼ੁਰੂ ਕਰਦੇ ਜੀ। ਆਪਣਾ ਗੁਰੂ ਵੀ ਕਹਿੰਦਾ, ਗੁਰਬਾਣੀ ਵੀ ਕਹਿੰਦੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਆਪਣਾ ਗੁਰੂ ਦਾ ਜਿਹੜਾ ਸਾਰੇ ਪਰਮੇਸ਼ਰ ਹੈ, ਆਪਾਂ ਨੂੰ ਕਿਉਂ ਨਹੀਂ ਜੀਣਾ ਹੈ? ਗੁਰੂ ਕਹਿੰਦਾ ਆਪਾਂ ਨੂੰ ਜੀਣਾ ਨਹੀਂ ਹੈ। ਹੁਣ ਇੱਥੇ ਆਪਾਂ ਨੇ ਮੁਕਾਬਲਾ ਕਰਨਾ, ਆਪਾਂ ਨੇ ਬੋਲਣਾ, ਬੁੱਧ ਨਾਲ ਤੋਲ ਕੇ ਦੇਖਣਾ ਵੀ ਆ ਸਾਡਾ ਗੁਰੂ ਸਾਨੂੰ ਕਹਿੰਦਾ ਵੀ ਸਾਰਿਆਂ ਦੇ ਵਿੱਚ ਪਰਮੇਸ਼ਰ ਹੈ, ਸਾਨੂੰ ਕਿਉਂ ਨਹੀਂ ਜੀਂਦਾ? ਵੀ ਇਹ ਫਿਰ ਸਾਡੇ 'ਚ ਘਾਟ ਹੋਵੇਗੀ, ਕੋਈ ਤਾਂ ਹੀ ਨਾ ਜੀਂਦਾ। ਜਿਵੇਂ ਸਿਮਰਨ ਕਰਨਾ ਸੀ, ਅਸੀਂ ਔਕੜ ਨਹੀਂ ਕਰਿਆ। ਗੁਰੂ ਸਾਹਿਬ ਨੇ ਤਾਂ ਪ੍ਰਗਟ ਕਰ ਦਿੱਤੀ ਗੱਲ, ਪ੍ਰਭ ਕੇ ਸਿਮਰਨ। ਸਿਮਰਨ ਅਭਿਆਸ ਇੱਕੋ ਹੀ ਗੱਲ ਹੈ ਸਾਰੀ। ਕਹਿੰਦੇ ਯਾਰ ਇਹ ਕਰੇਗਾ ਨਾ, ਇਸ ਨਾਮ ਦੇ ਵਿੱਚ ਤਾਕਤ ਇਹਦੇ ਅੰਦਰ ਆ ਜਾਵੇਗੀ। ਕਾਹਦੇ 'ਚ ਆਵੇਗੀ? ਸਰੀਰ ਦੇ ਸੰਬੰਧ ਕਰਕੇ ਮਨ 'ਚ ਆਊਗੀ। ਮਨ ਫਿਰ ਸਰੀਰ ਨੂੰ ਛੱਡ ਦੇਵੇਗਾ, ਰਹੇਗਾ ਸਰੀਰ 'ਚ। ਜਿੰਨਾ ਚਿਰ ਸਰੀਰ ਦੀ ਉਮਰ ਆ ਨਾ, ਸਰੀਰ 'ਚ ਰਹੂਗਾ। ਫਿਰ ਇਹ ਸਿਮਰਨ ਦੇ ਬਲ ਕਰਕੇ ਜਿਹੜੇ ਦੀ ਮਨੌਤ ਸਰੀਰ ਸੀ, ਨਾਮ ਨੇ ਵਿਚਾਰੇ ਤੋੜ ਦਿੱਤੀ ਇਹ ਗੱਲ। ਨਾਮ ਨੇ ਇਹਦੀ ਹੰਗਤਾ ਮਮਤਾ ਸਰੀਰ ਨਾਲ ਤੋੜ ਕੇ, ਜਿਹੜਾ ਆਪਣੇ ਆਪ ਨੂੰ ਇਹ ਜੀਵ ਮੰਨਦਾ ਸੀ, ਉਹ ਆਤਮਾ ਨਾਲ ਲਾਤੀ, ਆਤਮਾ ਨਾਲ ਲੱਗ ਦਿੱਤੇ। ਫਿਰ ਜਿਹੜਾ ਇਹਦਾ ਸੁਭਾਵ ਸੀ ਨਾ, ਬਈ ਮੈਂ ਇਨਸਾਨ, ਫਿਰ ਇਹਦਾ ਸੁਭਾਵ ਕੀ ਹੋ ਗਿਆ? ਬਈ ਮੈਂ ਤਾਂ ਆਤਮਾ। ਜਿਹਦੇ ਨਾਲ ਜੁੜੇਗਾ ਨਾ, ਉਹਦਾ ਸੁਭਾਵ ਮਨ ਦੇ ਵਿੱਚ ਆ ਜਾਵੇਗਾ। ਮਨ ਹੈ ਸ਼ੀਸ਼ਾ, ਜਦ ਇਹ ਸਰੀਰ ਦੇਖੇਗਾ ਮਨ ਦੁਆਰਾ, ਸਰੀਰ ਦੀ ਫੋਟੋ ਆ ਜਾਵੇਗੀ। ਜੋ ਸਰੀਰ ਦੇ ਕਰਤੱਵ ਨੇ ਸਾਰੇ ਉਪਾਸਣ ਲੱਗ ਜਾਣੇ, ਕਰੂ ਵੀ। ਜਦ ਇਹ ਸਰੀਰਾਂ 'ਚੋਂ ਉੱਠ ਕੇ ਆਤਮਾ ਦੇ ਨਾਲ ਜਾ ਕੇ ਜੁੜ ਜਾਏਗਾ, ਕਿ ਆਤਮਾ ਦੀ ਫੋਟੋ ਮਨ ਦੇ ਵਿੱਚ ਆ ਜਾਊਗੀ। ਆਤਮਾ ਦੇ ਵਿੱਚ ਫੋਟੋ ਹੈ, ਜਿਹਨੂੰ ਨਿਰਾਕਾਰ ਕਹਿੰਦੇ ਨੇ, ਉਹ ਫਿਰ ਇਸ ਤਰ੍ਹਾਂ ਮਨ ਦੇ ਵਿੱਚ ਇਹਨੂੰ ਇਹ ਦਿਸੇਗਾ ਜਿਵੇਂ ਸ਼ੀਸ਼ੇ 'ਚ ਚਿਹਰਾ ਦੀਦਾ ਹੁੰਦਾ। ਹੁਣ ਤਾਂ ਆਪਾਂ ਨੂੰ ਸਰੀਰ ਦੀਦਾ ਨਾ, ਹੁਣ ਤਾਂ ਮਨ ਦੇ ਵਿੱਚ ਸਰੀਰ ਦੀਦਾ, ਪੁੱਤਰ ਧੀਆਂ ਜਿਹਦੇ ਨੇ, ਪਦਾਰਥ ਜਿਹਦੇ ਨੇ, ਚੌਧਰਾਂ ਦੀਆਂ, ਪਰ ਉੱਥੇ ਨਹੀਂ ਜਾਣੀਆਂ। ਇਹਨਾਂ ਦੀ ਹੱਦ ਤਾਂ ਸੂਖ ਸਰੀਰ ਤਾਂ ਹੀ ਹੈ, ਸੂਖਮ 'ਚ ਨਹੀਂ ਜਾ ਸਕਦੀਆਂ। ਬਸ ਇੱਕ ਸੂਖਮ ਸਰੀਰ ਵੀ ਹੈ ਅੰਦਰ, ਉਹ 17 ਤੱਤਾਂ ਦਾ ਕਹਿੰਦੇ, 5 ਤਾਂ ਪ੍ਰਾਣ ਨੇ, 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ ਨੇ, ਮਨ ਔਰ ਬੋਧੇ 17 ਨੇ। ਕਹਿੰਦੇ ਜੇ 17 ਚੋਂ ਵੀ ਅੱਗੇ ਲੱਗ ਜਾਏਗੀ ਸੁਰਤ, ਫਿਰ ਇਸ ਨੂੰ ਬਰਮ ਗਿਆਨ ਹੋਵੇਗਾ। ਜੇ 17 ਦੇ ਵਿੱਚ ਹੈ ਨਹੀਂ ਹੋਵੇਗਾ ਬਰਮ ਗਿਆਨ। ਹਾਂ ਇਹ ਹੈ ਵੀ ਉਹ ਸਰੀਰ ਨਹੀਂ ਧਾਰ ਸਕਦਾ, ਵੈਕੁੰਠਾਂ ਨੂੰ ਚਲਾ ਜਾਵੇਗਾ। ਸੂਖਮ ਸਰੀਰ ਹੈ ਜਿਹੜਾ, ਉਹ ਦੀਦਾ ਨਹੀਂ ਹੁੰਦਾ। ਆ ਜਿਹੜੀਆਂ ਰੂਹਾਂ ਭੜਕਦੀਆਂ ਫਿਰਦੀਆਂ ਨੇ ਨਾ ਨਹਿਰਾਂ 'ਤੇ ਰੋਂਦੀਆਂ, ਅਤੇ ਉਹਨਾਂ ਦਾ ਸੂਖਮ ਸਰੀਰ ਹੈ, ਅਤੇ ਹੈ ਸਭ ਕੁਛ ਉਹਨਾਂ ਦੇ ਵਿੱਚ ਜਾਣਦੀਆਂ ਵੀ ਨੇ ਵੀ ਉਹ ਮੇਰਾ ਮੁੰਡਾ ਤੁਰਿਆ ਜਾਂਦਾ। ਪਰ ਹੁਣ ਉਹ ਦੀਦਾ ਹੈ ਨਹੀਂ, ਪਛਾਣਦਾ ਸਭ, ਘਰ ਵੀ ਚਲਿਆ ਜਾਂਦਾ, ਹੋਰ ਵੀ ਬਾਹਰ ਅੰਦਰ ਵੀ ਫਿਰੇ ਆਉਂਦੇ ਨੇ, ਪਰ ਰੂਹ ਹੈ ਉਹ, ਬਸ ਹੋਰ ਕੁਛ ਨਹੀਂ ਹੈ। ਉਹ ਇਸ ਤਰ੍ਹਾਂ ਨਾ ਉਸਦਾ ਬੈਠਣਾ, ਨਾ ਔਰ ਉਹਨੂੰ ਸਜ਼ਾ ਲੱਗੀ ਹੈ, ਸਜ਼ਾ ਸੱਜੇ ਫਿਰਦੇ। ਉਹ ਇਸ ਤਰ੍ਹਾਂ ਫਿਰ ਜਦ ਇਹਦਾ ਮਨ ਆਤਮਾ ਨਾਲ ਜੁੜ ਜਾਵੇ, ਜਾਂ ਸੂਖਮ ਸਰੀਰ, ਜਦ ਇਹ ਸੂਖਮ ਸਰੀਰ 'ਤੇ ਅੱਗੇ ਲੱਗ ਜਾਏਗਾ ਨਾ, ਫਿਰ ਕਹਿੰਦੇ ਆਤਮਾ ਆਵੇਗਾ, ਫਿਰ ਆਤਮਾ ਦਾ ਦੇਸ਼ ਆਵੇਗਾ। ਕਹਿੰਦੇ ਇਸੇ ਮਨ ਨੇ ਹੀ ਇਹ ਗੱਲ ਪ੍ਰਗਟ ਕਰਨੀ ਹੈ, ਹੋਰ ਕਿਤੋਂ ਮਨ ਨਹੀਂ ਲਿਆਉਣਾ, ਕਿਤੋਂ ਸਰੀਰ ਹੋਰ ਨਹੀਂ ਲਿਆਉਣਾ ਹੈ, ਕਿਤੋਂ ਨਹੀਂ ਇਹਨੇ ਆਪਣੇ ਮਨ ਨੂੰ ਖੋਜਣਾ। ਬਸ ਆਪਾਂ ਪੜ੍ਹਦੇ ਨਾ ਹਰਗਸੇ ਤੋਂ ਬਾਅਦ, ਫਿਰ ਖੋਜ ਸ਼ਬਦ ਮੇਲੇ, ਸ਼ਬਦ ਔਰ ਮਨ ਇੱਕੋ ਹੀ ਗੱਲ। ਹੁਣ ਸ਼ਬਦ ਜੋ ਕੁਛ ਕਹਿਣਾ ਆਪਾਂ ਉਹਨੂੰ ਖੋਜਦੇ ਨਹੀਂ ਹਾਂ, ਉਹ ਤਾਕਤ ਦੱਸਦਾ ਜਿਹੜਾ ਸ਼ਬਦ ਹੈ ਵੀ ਇਤਨੀ ਤਾਕਤ ਆ ਮੇਰੇ ਵਿੱਚ। ਇਵੇਂ ਜਿਹੜਾ ਮਨ ਜਦ ਉਹਦੇ ਨਾਲ ਜੁੜੇਗਾ ਉਹਦੀ ਤਾਕਤ ਇਹਦੇ 'ਚ ਆ ਜਾਵੇਗੀ। ਆਉਣੀ ਤਾਂ ਮਨ ਦੇ ਵਿੱਚ ਹੈ, ਸਰੀਰ ਦੇ ਸੰਬੰਧ ਕਰਕੇ ਆਵੇਗੀ, ਐਵੇਂ ਆਉਣੀ ਕੋਈ ਨਹੀਂ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਇਹ ਜਿਹੜਾ ਜੀਵ ਆਤਮਾ ਹੈ ਨਾ, ਇਹ ਜੈਸੇ ਕਰਤੱਵ ਕਰੇਗਾ ਇਹ ਵੈਸੇ ਲੋਕ ਨੂੰ ਚਲਿਆ ਜਾਵੇਗਾ। ਬਸ ਹੁਣ ਦੱਸਿਆ ਵੀ ਉੱਥੇ ਦਾ ਲਿਹਾਜ਼ ਨਹੀਂ ਹੈ, ਨਾ ਪਦਾਰਥਾਂ ਦੀ, ਨਾ ਰਾਜੇ ਦੀ, ਨਾ ਗਰੀਬ ਦੀ, ਨਾ ਅਮੀਰ ਦੀ। ਉੱਥੇ ਸੱਚੋ ਹੀ ਸੱਚ ਨਿਬੜੇ, ਉਹਦਾ ਸੱਚ ਦੀ ਕਚਹਿਰੀ ਹੈ, ਉੱਥੇ ਦਾ ਸਟੇ ਨਹੀਂ ਰਿਹਾ ਹੋਣੀ। ਇੱਥੇ ਦਾ ਆਪਣਾ ਜ਼ੋਰ ਹੈ ਸਰਕਾਰ ਦੇ ਵਿੱਚ, ਚੱਟ ਜਾ ਕੇ ਐਮ ਏ ਵਾਲੇ ਨੂੰ ਨਾਲ ਲੈ ਜਾਂਦੇ ਹਾਂ, ਜਾ ਕੇ ਸਟੇ ਲੈ ਆਉਂਦੇ ਹਾਂ ਗਰੀਬਾਂ 'ਤੇ। ਉੱਥੇ ਨਹੀਂ ਐਮ ਐਲ ਏ ਨੇ ਨਾਲ ਜਾਣਾ ਤੇਰੇ, ਉਹ ਵੀ ਤੇਰੇ ਵੀ ਐਮ ਐਲ ਏ ਵੀ, ਜਿੱਥੇ ਤਾਂ ਵੀ ਆ, ਚਾਹੇ ਮਿਨਿਸਟਰਾਂ ਤਾਂ ਹੀ ਹੈ, ਚਾਹੇ ਪ੍ਰਧਾਨ ਤਾਂ ਹੀ ਹੈ, ਉਹ ਸਾਰਾ ਇੱਥੇ ਹੀ ਰਹਿਣਗੇ। ਉੱਥੇ ਦਾ ਜਿਹੜੇ ਕੀਤੇ ਹੋਏ ਕਰਤੱਵ ਨੇ ਨਾ ਗੁਰੂ ਵਾਲਾ ਬਣ ਕੇ, ਜੇ ਤਾਂ ਇਹ ਕਰਤੱਵਾਂ ਤੋਂ ਅੱਗੇ ਲੱਗ ਗਿਆ ਫਿਰ ਤਾਂ ਇਹਨੇ ਆਉਣਾ ਜਾਣਾ ਹੀ ਨਹੀਂ ਹੈ ਕਿਤੇ। ਬਸ ਜਿਵੇਂ ਬੀਬਾ ਰਾਜਾ ਹੋਇਆ, ਇੱਕ ਰਾਜਾ ਚੱਕਰਵਰਤੀ ਰਾਜਾ ਸੀ, ਉਹ ਇੱਕ ਦੇਵਤਾ ਦੀ ਸੇਵਾ ਕਰਦਾ ਤੇ ਉੱਥੇ ਚਾਹੁੰਦਾ ਸੀ ਮੁਕਤ। ਮੁਕਤ ਤਾਂ ਦੇਵਤਾ ਦੇ ਨਹੀਂ ਸਕਦਾ, ਸ਼ਕਤੀ ਆ ਉਹ ਤਾਂ। ਹੁਣ ਜਿਹੜਾ ਥਾਣੇਦਾਰ ਹੈ ਉਹ ਫਾਂਸੀ ਵਾਲੇ ਨੂੰ ਛੱਡ ਦੇਗਾ? ਦੇਖੋ ਸਿੱਧੀ ਜੀ ਗੱਲ ਹੈ, ਵਿਚਾਰ ਦੇਖੋ ਕਿਤਨੀ ਹੈ ਇਹਦੇ ਵਿੱਚ। ਅਤੇ ਸ਼ਕਤੀਆਂ ਨੇ ਜਿਹੜੀਆਂ ਦੇਵੀ ਦੇਵਤੇ ਨੇ, ਕੀ ਇਹ ਮੁਕਤ ਕਰ ਦੇਣਗੇ? ਮੁਕਤ ਤਾਂ ਆਪ ਨਹੀਂ ਹਨ। ਹਾਂ ਸਿਸ਼ਨ ਜੱਜ ਹੋਵੇਗਾ, ਉਹ ਬਰੀ ਕਰੇਗਾ, ਉਹ ਵੀ ਫਾਇਰ ਦੇਖੂਗਾ ਨਾ, ਫਾਇਰ ਦੇਖੇਗਾ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਜਿਹੜੀ ਮੁਕਤ ਹੈ ਨਾ, ਮੁਕਤ ਹੋਵੇਗੀ ਗਿਆਨ ਸੇ, ਬਗੈਰ ਗਿਆਨ ਤੋਂ ਅੱਜ ਤੱਕ ਕੋਈ ਮੁਕਤ ਨਹੀਂ ਹੋਇਆ, ਨਾ ਹੋਵੇ। ਸ਼ਕਤੀਆਂ ਹੋ ਜਾਣਗੀਆਂ, ਸ਼ਕਤੀ ਕੋਈ ਹੋਰ ਗੱਲ ਹੈ, ਸ਼ਕਤੀ ਹੋ ਜਾਂਦੀ ਹੈ ਜਿਹੜੇ ਸਾਧਨਾ ਕਰਦਾ ਜਾਂ ਤਪੱਸਿਆ ਕਰਦਾ। ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਮੇਰ ਪਰਬਤ 'ਤੇ ਗਏ, 84 ਸਿੱਧ ਸਨ ਗੋਰਖ ਸਮੇਤ, ਬੜੀਆਂ ਸ਼ਕਤੀਆਂ ਸੀ, ਸਮਾਨ ਦੇ ਤਾਰੇ ਤੋੜਦੇ ਸੀ। ਲੈ ਦੇਖ ਲਓ, ਜੇ ਅੱਜ ਕੋਈ ਇੱਥੇ ਤਾਰਾ ਤੋੜ ਕੇ ਦਿਖਾ ਦੇਵੇ ਸਾਰੀ ਦੁਨੀਆਂ ਪਿੰਡ ਛੱਡ ਕੇ ਆ ਜੂਗੀ ਉਹਦੇ ਕੋਲ। ਉਸ ਟਾਈਮ ਦੇ ਵਿੱਚ ਦੇਖੋ ਇਹਨਾਂ ਗੱਲਾਂ ਦਾ ਪ੍ਰਭਾਵ ਹੀ ਨਹੀਂ ਸੀ, ਇਹ ਗੱਲਾਂ ਸਾਰੇ ਹੀ ਸੀ ਉਸ ਟਾਈਮ ਦੇ ਵਿੱਚ। ਆਮ ਜਿਹੜੇ ਸੀਗੇ ਪਿੰਡਾਂ ਦੇ ਗ੍ਰਸਤੀ ਪ੍ਰੇਮੀ, ਉਹਨਾਂ ਦੇ ਵਿੱਚ ਵੀ ਇਹ ਗੱਲਾਂ ਸੀਗੀਆਂ। ਇਹਨੂੰ ਸ਼ਕਤੀ ਕਹਿ, ਸ਼ਕਤੀ ਕੀ ਹੈ? ਵਚਨ ਕਰ ਦੇਣਾ ਪੂਰਾ ਹੋ ਜਾਣਾ, ਇਹਨੂੰ ਸ਼ਕਤੀ ਕਹਿੰਦੇ ਨੇ। ਬਸ ਬਸ ਹੋਰ ਗੱਲ ਕੋਈ ਨਹੀਂ। ਉਹ ਤਪੱਸਿਆ ਦੇ ਬਲ ਕਰਕੇ, ਮਨ ਇਕਾਗਰ ਹੋਣ ਕਰਕੇ ਉਹਦੇ ਵਿੱਚ ਫਿਰ ਸ਼ਕਤੀ ਹੋ ਜਾਂਦੀ। ਜਿੱਥੇ ਗਿਆਨ ਹੈ ਉੱਥੇ ਸ਼ਕਤੀ ਲੈ ਹੋਜੂਗੀ ਜਾ ਕੇ, ਉੱਥੇ ਹੋਣੀ ਨਾ ਹੈ। ਉਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਬਗੈਰ ਗੁਰਾਂ ਤੇ ਗਿਆਨ ਨਹੀਂ ਹੁੰਦਾ ਕਦੇ ਵੀ। ਉਹ ਉਸਨੇ ਕੁਦਰਤੀ ਮਹਾਤਮਾ ਦੀ ਮੰਡਲੀ ਆ ਗਈ, ਜਿਵੇਂ ਅੱਜ ਕੱਲ੍ਹ ਇਹ ਪੜ੍ਹਾਉਣ ਵਾਲੇ ਨੇ ਸੰਪਰਦਾ ਵਾਲੇ ਜਾਂ ਪਿੰਡਰਾਂ ਵਾਲੇ ਨੇ, ਹੋਰ ਨੇ ਕਈ ਇਸ ਤਰ੍ਹਾਂ ਦੇ ਦਮਦਮੇ ਸਾਹਿਬ ਹੈ, ਇਹ ਸੰਪਰਦਾ ਨੇ ਕਹਿੰਦੇ। ਜਿਵੇਂ ਸਾਡੀ ਸੰਪਰਦਾ ਨਾ ਜਿਹੜੀ ਇਹ ਭਾਈ ਜਿਆ ਸਿੰਘ ਤੋਂ ਚੱਲੀ ਹੈ, ਬੜੇ ਬੜੇ ਗੁਰਸਿੱਖ ਮਹਾਂਪੁਰਸ਼ ਸ਼ਕਤੀਆਂ ਵਾਲੇ ਹੁੰਦੇ ਆਏ ਨੇ, ਜਿਹਨਾਂ ਨੇ ਇਤਨੀ ਸ਼ਕਤੀ ਜਾਂ ਇਤਨੀ ਕਰਨੀ ਕਰੀ, ਉਹਨਾਂ ਦਾ ਨਾਮ ਹੀ ਖਦਾ ਸਿੰਘ ਪੈ ਗਿਆ। ਖਦਾ ਰੱਬ ਨੂੰ ਕਹਿੰਦੇ ਨੇ ਇਸਲਾਮ ਦੇ ਬੰਦੇ। ਐਵੇਂ ਤਾਂ ਨਹੀਂ ਪਿਆ ਹੈ ਗੁਰਮੁਖ, ਕੁਛ ਕਰਕੇ ਦਿਖਾਇਆ ਤਦ ਨਾਮ ਪਿਆ, ਐਵੇਂ ਕੌਣ ਲੈ ਲੇਗਾ। ਆਹ ਇਸ ਤਰ੍ਹਾਂ ਦੇ ਨਾਲ ਜਿਹੜੇ ਬੜੇ ਵੱਡੇ ਗੁਰਸਿੱਖ ਹੋਏ ਨੇ, ਆਹ ਇਸ ਤਰ੍ਹਾਂ ਦੇ ਨਾਲ ਜਦ ਸਿਮਰਨ ਕਰੇਗਾ ਉਹ ਸਿੱਧਾਂ ਦੇ ਵਿੱਚ ਰਹੀ ਹੈ ਸ਼ਬਦ ਦੀ। ਗੁਰੂ ਨਾਨਕ ਦੇਵ ਮਰਦਾਨਾ ਕਹਿੰਦਾ ਮਹਾਰਾਜ ਜੀ ਕੀ ਕਰਦੇ ਫਿਰਦੇ ਨੇ, ਕੋਈ ਸ਼ੇਰ ਜਿਹਾ ਬਣ ਕੇ ਆਉਂਦਾ ਤੈਨੂੰ ਭੱਜਿਆ ਕੇ ਸੱਪ ਬਣਿਆ ਫਿਰਦਾ, ਕਹਿੰਦੇ ਇਹਨੂੰ ਅਕਲ ਥੋੜੀ ਹੈ ਮਹਾਰਾਜ ਜੀ ਕਹਿੰਦੇ। ਉਹ ਜਿਹੜੀਆਂ ਜੁਨੀਆਂ ਤੋਂ ਇਹਨੂੰ ਮਨੁੱਖਾਂ ਦੇ ਛੁੱਟਣ ਵਾਸਤੇ ਮਿਲਿਆ ਸੀ ਇਹ ਉਹੀ ਧਾਰ ਧਾਰ ਆਪਾਂ ਨੂੰ ਦਿਖਾਲੀ ਜਾਂਦੇ ਨੇ, ਕਹਿੰਦੇ ਜੀ ਸ਼ਕਤੀਆਂ ਨੇ। ਕਹਿੰਦੇ ਮਰਦਾਨਿਆਂ ਉਹ ਗਿਆਨ ਤਾਂ ਬਹੁਤ ਦੂਰ ਹੈ, ਜਿੱਥੇ ਜਾ ਕੇ ਸ਼ਕਤੀਆਂ ਨੇ ਜਜ਼ਬ ਹੋ ਜਾਣਾ ਨਾ, ਅਤੇ ਉਹ ਤਾਂ ਬਹੁਤ ਦੂਰ ਹੈ ਮਦਾਨਾ। ਇਹ ਤਾਂ ਨਿਆਣੇ ਵਾਲੀਆਂ ਖੇਲਾ, ਇਹ ਮਗਾਰੀ ਇੱਕ ਰੁਪਈਏ ਤੋਂ ਕਿੰਨੇ ਬਣਾ ਲੈਂਦਾ, ਇਹ ਤੁਹਾਡੇ ਘਰੀ ਕਹਿੰਦਾ ਡੋਰੂ ਵਜਾਊ ਆ ਕੇ। ਜਿਹੜਾ ਮਗਾਰੀ ਇੱਕ ਲੱਖ ਰੁਪਈਆਂ ਦੀ ਬਣਾ ਕੇ ਤੁਹਾਨੂੰ ਦਿਖਾ ਰਿਹਾ ਹੈ, ਉਹ ਤੁਹਾਡੇ ਅਗਰ ਗੁਆਗਾ ਨੂੰ ਗਾਹੂਗਾ ਆ ਕੇ ਬੀਹਾਂ 'ਚ, ਇਹ ਘਰ ਬੈਠਾ ਨਹੀਂ ਕਰੇ ਲਾ ਦੂ ਉਹ। ਐਸਾ ਹੁੰਦਾ ਹੈ ਗੁਰੂ ਘਰ ਦੇ ਵਿੱਚ ਸ਼ਕਤੀ ਨੂੰ ਨਹੀਂ ਮੰਨਿਆ ਹੈ, ਬੇਕਰਾਰ ਹੈ। ਹਾਂ ਗੁਰਸਿੱਖ ਦਿਖਾਲਦੇ ਰਹੇ ਸ਼ਕਤੀਆਂ, ਸਾਡੇ ਗੁਰੂ ਵੀ ਦਿਖਾਲਦੇ ਰਹੇ, ਜਾਂ ਸਾਡਾ ਗੁਰੂ ਦਿਖਾਲਦਾ ਪਰ ਉਹ ਹੋਂ ਨੂੰ ਮੁੱਖ ਰੱਖ ਕੇ ਨਹੀਂ ਦਿਖਾਲਦਾ ਹੁੰਦਾ, ਨਹੀਂ ਜਿੱਥੇ ਲੋੜ ਹੈ ਬਈ ਬਗੈਰ ਸ਼ਕਤੀ ਤੋਂ ਇੱਥੇ ਨਹੀਂ ਛੱਡਣਾ ਹੁਣ ਕੰਮ। ਕਈ ਜਗ੍ਹਾ ਗੁਰੂ ਨਾਨਕ ਦੇਵ ਮਹਾਰਾਜ ਉਈ ਉਪਦੇਸ਼ ਦੁਆਰਾ ਲੋਕਾਂ ਦਾ ਭਲਾ ਹਕੀਕਤ ਜਣਾ ਦਿੰਦੇ ਸੀ, ਜਿੱਥੇ ਨਹੀਂ ਮੰਨਦੇ ਸੀ ਉੱਥੇ ਫਿਰ ਮੱਕਾ ਘੁੰਮਦਾ ਫਿਰਦਾ ਸੀ। ਹੋਂ ਨੂੰ ਮੁੱਖ ਰੱਖ ਕੇ ਮੱਕਾ ਨਹੀਂ ਕਮਾਇਆ, ਉਹਨਾਂ ਦਾ ਭਲਾ ਕਰਨ ਵਾਸਤੇ ਮੱਕਾ ਕਮਾਇਆ ਸੀ। ਇਹ ਤਾਂ ਭਲਾ ਚਾਹੁੰਦਾ ਹਰ ਇੱਕ ਦਾ, ਮਹਾਤਮਾ ਵੀ ਭਲਾ ਚਾਹੁੰਦੇ ਨੇ। ਬਾਬਾ ਕਰਮ ਸਿਹੋਤੀ ਮਰਦਾਨ ਵਾਲੇ ਇਤਨੀਆਂ ਸ਼ਕਤੀਆਂ ਕਿਉਂ ਦਿਖਾਲਦੇ ਸਨ? ਉਹ ਲੋਕ ਆਦਮੀ ਖਾਣੇ ਸੀ ਪਠਾਨ, ਤਾਂ ਉੱਥੇ ਫਿਰ ਸ਼ਕਤੀ ਦਿਖਾਉਣੀ, ਪਰ ਉਹ ਹੌਸਾਇਤ ਨਹੀਂ ਸੀ ਦਿਖਾਲਦੇ, ਅਤੇ ਗਰੀਬਾਂ ਹਿੰਦੂਆਂ ਦੇ ਭਲੇ ਵਾਸਤੇ ਦਿਖਾ, ਹੋਰ ਕੋਈ ਗੱਲ ਕੁਛ ਨਹੀਂ ਸੀ। ਬਸ ਸਿੱਖ ਆਪਣੇ ਆਪ ਜਿਹੜਾ ਹੋਂ ਨੂੰ ਰੱਖ ਕੇ ਸ਼ਕਤੀ ਦਿਖਾਲਦਾ ਉਹਨੂੰ ਬੇਕਰਾਰ ਰੱਖ ਦਿੱਤਾ ਗੁਰੂ ਘਰ ਦੇ ਵਿੱਚ। ਸ਼ਕਤੀਆਂ ਹੈ ਜ਼ਰੂਰ, ਆਪ ਵੀ ਹੈਗੀਆਂ, ਕਿਤੇ ਗਈਆਂ ਨਹੀਂ ਉਵੇਂ ਨੇ, ਪਰ ਆਪਣਾ ਉਹ ਜਿੰਨਾ ਉਹਨਾਂ ਅਭਿਆਸ ਨਹੀਂ ਹੈ ਬਸ। ਤੁਹਾਡੇ ਕੋਲ ਦੇਖ ਲਓ ਅਬੇ ਰੇਰੂ ਸਾਹਿਬ ਮਹਾਰਾਜ ਜੀ, ਅਬੇ ਗੁਆਲ ਦੇ ਕੋਈ ਪ੍ਰੇਮੀ ਸਨ, ਉਹਨਾਂ ਦਾ ਮੁਕੱਦਮਾ ਸੀ, ਚਲੇ ਗਏ ਮੁਕੱਦਮਾ ਉੱਥੇ ਮੱਥਾ ਟੇਕ ਕੇ, ਕਹਿੰਦੇ ਸੰਤਾਂ ਨੂੰ 25 ਰੁਪਈਏ ਮੱਥਾ ਟੇਕਾਂਗੇ ਜੇ ਮੁਕੱਦਮਾ ਆਪਣੇ ਹੱਕ 'ਚ ਹੋ ਜਾਵੇ। ਚਲੇ ਗਏ, ਹੋ ਗਿਆ ਹੱਕ ਦੇ ਵਿੱਚ, ਮਹਾਰਾਜ ਬਗੀਚੀ 'ਚ ਬੈਠੇ ਸੀ ਯਾਰ, ਲਾਇਨ ਟੱਪੇ, ਕਹਿੰਦੇ ਸੰਤਾਂ ਨੂੰ ਕਿਹੜਾ ਪਤਾ, 5 ਰੁਪਈਏ ਮੱਥਾ ਟੇਕ ਲਾਂਗੇ। ਲੈ ਦੇਖ ਲਓ ਇਹ ਜੇ ਆਪਾਂ ਤਾਂ ਐਵੇਂ ਗੁਰੂ ਨਾ ਕਰਦੇ ਹਾਂ, ਐਵੇਂ ਗੁਰੂ ਨਾ ਕਰਦੇ ਹਾਂ, 1000 ਰੁਪਈਏ ਮੱਥਾ ਟੇਕੇ ਪਾਠ ਕਰਾ ਕੇ ਕਹਿੰਦੇ ਮਹਾਰਾਜ ਜੀ ਸਾਡੇ ਵਰਕ ਸਾਫ ਇੰਨੀ ਚੱਲਣ ਲੱਗ ਜਾਵੇ ਸਾਨੂੰ 1 ਕਰੋੜ ਰੁਪਈਏ ਦੀ ਬੱਚਤ ਹੋ ਜਾਵੇ। ਸੌਦਾ ਪੱਤਾ ਕਰ ਲਿਆ ਜੀ, ਸੌਦਾ ਪੱਤਾ ਕਰ ਲਿਆ ਗੁਰੂ ਨਾਲ, ਨਹੀਂ ਨਿਰੀਖਿਤ ਕਰੋ ਜੋ ਕੁਛ ਕਰਦੇ ਹੋ, ਕਰੋ, ਕਰਨਾ ਵੀ ਜ਼ਰੂਰ ਹੈ, ਪਰ ਨਿਰੀਖਿਤ ਕਰੋ। ਗੁਰੂ ਦਾ ਸਰਵੱਗ ਹੈ, ਪਾਪ ਨਹੀਂ ਭਗਤ ਪਾਏ ਕੌਡੀ ਅਗਰ ਪਾਪ ਰੱਖੇ, ਤਾਂ ਹੀ ਗੁਰੂ ਸਰਬ ਨਿਰਾਣ ਦਾਨ ਦੇਤ ਹੈ। ਇਹ ਅਮਰਿੰਦਰ ਆਈ ਹੈ ਕਦੇ ਗੱਲ, ਭਾਈ ਗੁਰਦਾਸ ਜੀ ਨੇ ਲਿਖਿਆ ਇਹ ਬ੍ਰਹਮ ਗਿਆਨੀ ਸਿੱਖ ਜੀ, ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸੰਬੰਧੀਆਂ 'ਚ ਮਾਮਾ ਜੀ ਲੱਗਦੇ ਸਨ, ਉਹਨਾਂ ਦੇ ਹੱਥ ਉਹਨਾਂ ਨਾਲ ਸਾਰੀ ਬਾਣੀ ਇਹ ਲਿਖੀ ਹੋਈ ਆ ਗੁਰੂ। ਆਹ ਇਸ ਤਰ੍ਹਾਂ ਦੇ ਨਾਲ ਆਓ ਹੁਣ ਆਪਾਂ ਕਲਗੀਧਰ ਮਹਾਰਾਜ ਕੰਨੀ ਨੂੰ ਚੱਲੀਏ। ਕਲਗੀਧਰ ਮਹਾਰਾਜ ਜੀ ਅਨੰਦਪੁਰ ਦੀ ਠੇਰੀ 'ਤੇ ਅਤੇ ਜ਼ੁਲਮ ਨੂੰ ਦੂਰ ਕਰਨ ਵਾਸਤੇ, ਹੌਂਸਾਇਤ ਨਹੀਂ, ਕੋਈ ਵਡਿਆਈ ਖਾਤਰ ਨਹੀਂ, ਕੋਈ ਰਾਜ ਭਾਗ ਲੈਣ ਖਾਤਰ ਨਹੀਂ, ਕੋਈ ਚੌਧਰ ਲੈਣ ਖਾਤਰ ਨਹੀਂ, ਨਾ ਬਸ ਉਹਦਾ ਜ਼ੁਲਮ ਨੂੰ ਦੂਰ ਕਰਨਾ ਸੀਗਾ। ਜਿਹੜਾ ਪਰਮੇਸ਼ਰ ਹੈ ਨਾ ਉਹਨੂੰ ਕਹਿੰਦੇ ਹੰਕਾਰ ਨਹੀਂ ਪਾਉਂਦਾ ਪੜੋ ਬਣੇ ਨਾਲ, ਆਪਾਂ ਤਾਂ ਹੰਕਾਰੀਆਂ ਨਾਲ ਫਿਰਦੇ
ਹਾਂ।
ਸਰਗੁਣ ਸਤਿਗੁਰੂ ਬਣ ਜਾਂਦਾ ਹੁੰਦਾ। ਕਲਗੀਧਰ ਮਹਾਰਾਜ ਜੀ ਨੇ ਫਿਰ ਚਾਹੇ ਕਿਸੇ ਮਤ ਦਾ ਕੋਈ ਜ਼ੁਲਮ ਕਰਦਾ ਸੀ ਉਸ ਨੂੰ ਸਮੱਤ ਦਿੱਤੀ ਵੀ ਇਹ ਤੇਰਾ ਜਿਹੜਾ ਕਰਤੱਵ ਹੈ ਇਹ ਤਾਂ ਨਰਕਾਂ ਨੂੰ ਲੈ ਜਾਵੇਗਾ। ਤੈਨੂੰ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ, ਇਹ ਜ਼ੁਲਮ ਕਰਨ ਵਾਸਤੇ ਮਿਲੀ ਹੋਈ ਹੈ ਤੇ ਸਿੱਖਾਂ ਨੂੰ ਤੰਗ ਕਰਨ ਵਾਸਤੇ ਤੈਨੂੰ ਚਾਦਰ ਦਿੱਤੀ ਹੋਈ ਹੈ। ਔਰ ਇਸ ਤਰ੍ਹਾਂ ਦੇ ਨਾਲ ਉੱਥੇ ਫਿਰ ਆਪਣਾ ਕਲਗੀਧਰ ਮਹਾਰਾਜ ਜੀ ਨੇ ਸੋਚਿਆ ਵੀ ਅਜੇ 22 ਧਾਰ ਦੇ ਰਾਜੇ ਨੇ ਨਾ ਇਹਦੇ ਹਿੰਦੂ। ਔਰੰਗਜ਼ੇਬ ਸੀਗਾ ਇਸਲਾਮ ਦਾ ਬੰਦਾ ਹੰਕਾਰੀ, ਕਹਿਣ ਲੱਗੇ ਵੀਰਾਂ ਨੂੰ ਸਦਕੇ ਸਾਰਿਆਂ ਨੂੰ ਜੇ ਖੰਡੇ ਦਾ ਅੰਮ੍ਰਿਤ ਛਕ ਲੈਣ ਇਹਨਾਂ ਨੂੰ ਰਾਜ ਲੈ ਕੇ ਦੇ ਦਾਂਗੇ ਰਾਜ। ਕਰ ਭੀਮ ਚੰਦ ਕੈਲੂਰੀਆ ਰਾਜਾ ਸੀ, ਸਭ ਤੋਂ ਵੱਡਾ ਸੀ ਉਹ। ਸਾਰੇ ਇਕੱਠੇ ਕਰ ਲਏ ਜੀ ਜਿੰਨੇ ਰਾਜੇ ਦੀ ਧੋਤੀਆਂ ਪਾਈਆਂ ਹੋਈਆਂ ਜਿਹਨੇ ਲਿਬਾਸ ਹੁੰਦਾ ਆਪੋ ਆਪਣਾ, ਸਾਰੇ ਆ ਗਏ। ਹੁਣ ਮਹਾਰਾਜ ਜੀ ਦਾ ਤਖ਼ਤ ਲੱਗਿਆ ਹੋਇਆ, ਕਿਸ਼ੋਰ ਅਵਸਥਾ ਹੈ, ਸ਼ਸਤਰ ਪਹਿਨੇ ਹੋਏ ਨੇ, ਤਖ਼ਤ 'ਤੇ ਬੈਠੇ ਨੇ। ਸਾਰੇ ਰਾਜੇ ਆ ਗਏ, ਤੰਬੂ ਲੱਗ ਗਏ। ਮੇਰੇ ਸਿੱਖ ਨੂੰ ਕਹਿਤਾ ਵੀ ਭਾਈ ਕਹੋ ਉਹਨਾਂ ਨੂੰ ਦਰਬਾਰ 'ਚ ਆ ਜਾਣ। ਸਾਰੇ ਆ ਗਏ ਦਰਬਾਰ ਦੇ ਵਿੱਚ ਬੈਠ ਗਏ। ਪਹਿਲਾਂ ਭੀਮ ਚੰਦ ਸੀਗਾ ਮੁਖੀ, ਕਵੀ ਤਨ ਮਹਾਰਾਜ ਕਹਿੰਦੇ ਗਿਆ ਭੀਮ ਚੰਦ ਔਰੰਗਜ਼ੇਬ ਹੈ ਜ਼ੁਲਮੀ, ਉਹਨੇ ਜ਼ੁਲਮ ਕਰਿਆ, ਸਾਡੇ ਪਿਤਾ ਨੂੰ ਸ਼ਹੀਦ ਕਰ ਦਿੱਤਾ ਉਸਨੇ, ਹੋਰ ਬਹੁਤ ਕੁਛ ਕਰਿਆ, ਬੜੇ ਬੜੇ ਬ੍ਰਹਮ ਗਿਆਨੀ ਸਰਮਦ ਵਰਗੇ ਉਹ ਵੀ ਉਸਨੇ ਤਲਵਾਰ ਦੇ ਘਾਟ ਉਤਾਰ ਦਿੱਤੇ, ਦਾਰਾ ਸ਼ਕੋਹਾਰ ਫਲੋਕ ਸੀ ਉਹ ਵੀ ਮਾਰ, ਇਸ ਤਰ੍ਹਾਂ ਦੇ ਨਾਲ ਕਲਮੀ ਧਰਮ ਮਹਾਰਾਜ ਜੀ ਵਚਨ ਮਿਲਾਸ ਕਰਦੇ ਨੇ ਵੀ ਉਹ ਕਰੋ ਤੁਸੀਂ, ਅਸੀਂ ਖੰਡੇ ਦਾ ਅੰਮ੍ਰਿਤ ਤਿਆਰ ਕਰਨਾ ਅਤੇ ਤੁਸੀਂ ਅੰਮ੍ਰਿਤ ਛਕ ਕੇ ਸਿੱਖ ਸੱਜ ਜਾਓ ਜਾਂ ਤੁਹਾਨੂੰ ਦਿੱਲੀ ਦਾ ਤਖ਼ਤ ਲੈ ਕੇ ਦੇ ਦਿਆਂਗੇ। ਹੁਣ ਦਾ ਜੇ ਕੋਈ ਸ਼ਰਧਾ ਵਾਲਾ ਹੁੰਦਾ ਤਾਂ ਦਾ ਜਦੇ ਕਹਿੰਦਾ ਗਰੀਬ ਨੂੰ ਆ ਜੋ ਆਪਣੀ ਮੌਜ ਹੈ, ਪਰ ਸ਼ਰਧਾ ਕਿਹੜੀ ਆਉਣੀ ਸਿਖਾਲੀ ਹੈ ਗੁਰੂ, ਉਹਨਾਂ ਨੇ ਕਿਹਾ ਨਿਆਣਾ ਗੱਲਾਂ ਕਰਦਾ ਕਿ ਉਹ ਉੜਬੜੇ ਰਾਜੇ ਸੀ ਨਾ, ਬੜਬੜਿਆਂ ਉਹਨਾਂ ਕੋਲ ਦੂਨਾ ਸੀ ਜਿਹਨੂੰ ਪਹਾੜ ਕਿਹਾ ਜਾਂਦਾ, ਬੜੇ ਬੜੇ ਮਾਹਿਰ ਬਣੇ ਸੀ ਉਹਨਾਂ ਦੇ, ਇਹ ਫਕੀਰੀ ਗੱਦੀ ਦਾ ਮਾਰ ਕੇ ਗੱਲਾਂ ਕੀ ਕਰਦਾ, ਗੱਲਾਂ ਨਹੀਂ ਕਰਦਾ, ਇਹ ਹਕੀਕਤ ਦੱਸਦਾ ਤੁਹਾਨੂੰ, ਤੁਹਾਡਾ ਜਿਹੜਾ ਮਨ ਹੈ ਉਹ ਹਕੀਕਤ ਸਾਹਮਣ ਵਾਲਾ ਹੈ ਨਹੀਂ, ਤੁਸੀਂ ਉਹ ਪਦਾਰਥਵਾਦੀ, ਤੁਸੀਂ ਕਹਿੰਦੇ ਕਿਤੇ ਸਾਡੀ ਚੌਧਰ ਨਾ ਲੈ ਲਵੇ, ਉਹਨਾਂ ਨੇ ਚੌਧਰ ਕੀ ਕਰਨੀ ਹੈ। ਆਹ ਇਸ ਤਰ੍ਹਾਂ ਦੇ ਨਾਲ ਕਿਹਾ ਤੇ ਉਹ ਜਦ ਮਹਾਰਾਜਾ ਠਾਠ ਵਾੜ ਦੇਖਿਆ ਉਹ ਉਸਦੇ ਲਾਲਾਂ ਡਿੱਗਣ ਲੱਗ ਗਿਆ, ਲਾਲਾਂ ਉਹ ਰਾਜੇ ਦੇ ਜਿਹੜਾ ਬੜਾ ਸੀ ਭੀਮ ਚੰਦ ਦੇ, ਵੀ ਇਹ ਫਕੀਰੀ ਗੱਦੀ ਇਤਨੇ ਇਤਨੇ ਪ੍ਰਸ਼ਾਦੀ ਹਾਥੀ ਚੌਰ ਖੜੇ ਚੌਰ ਕਰੇ ਪਿੱਛੇ ਖੜਾ, ਵੀ ਅਸੀਂ ਇਤਨੇ ਬੜੇ ਬੜੇ ਰਾਜੇ ਹਾਂ, ਸਾਡੇ ਆਦਿ ਰਾਜੇ ਹੋਏ ਨੇ ਸਾਰੇ, ਅਤੇ ਸਾਡੇ ਕੋਲ ਤਾਂ ਇਹੀ ਜੀ ਵਸਤੂ ਕੋਈ ਹੈ ਹੀ ਨਹੀਂ। ਅਤੇ ਮਹਾਰਾਜ ਜੀ ਕਿਹਾ ਵੀ ਤੂੰ ਸਿੱਖ ਬਣ ਜਾਓ ਭਾਈ ਤੁਹਾਨੂੰ ਰਾਜ ਲੈ ਦਿਆਂਗੇ, ਕਹਿੰਦੇ ਜੇ ਤਾਂ ਔਖਾ ਹੈ ਜੇ ਆਪਣਾ ਤਾਂ ਕੌਣ ਛੱਡਦਾ, ਕਹਿੰਦੇ ਕਹਿੰਦੇ ਠੀਕ ਆ ਤੁਹਾਨੂੰ ਰਾਜ ਲੈ ਦਿਆਂਗੇ, ਕਹਿੰਦੇ ਨਹੀਂ ਜੀ ਅਸੀਂ ਨਹੀਂ, ਬਸ ਕਹਿੰਦੇ ਤੁਹਾਡੀ ਮਰਜ਼ੀ ਹੈ, ਅਸੀਂ ਤਾਂ ਤੁਹਾਡਾ ਹੀ ਭਲਾ ਸੋਚਦੇ ਸੀ, ਸਾਨੂੰ ਤਾਂ ਅਸੀਂ ਕਿਹੜਾ ਆਪ ਲੈਣਾ ਸੀ ਰਾਜ, ਅਸੀਂ ਤਾਂ ਰਾਜ ਲੈਣੇ ਨਹੀਂ ਆਏ, ਅਸੀਂ ਤਾਂ ਇੱਕ ਤਮਾਸ਼ਾ ਜਿਹਾ ਦੇਖਣਾ, ਦੇਖ ਕੇ ਅਸੀਂ ਚਲੇ ਜਾਣਾ ਜਿੱਥੋਂ ਆਏ, ਪਰ ਜ਼ੁਲਮ ਵਾਲਿਆਂ ਨੂੰ ਤਾਂ ਹੱਥ ਲਵਾ ਦਾਂਗੇ, ਫਿਰ ਜ਼ੁਲਮ ਵਾਲਿਆਂ ਨੂੰ ਤਾਂ ਦੱਸ ਦਾਂਗੇ ਵੀ ਉਹ ਗਰੀਬਾਂ 'ਤੇ ਜ਼ੁਲਮ ਕਰੀਦਾ ਹੁੰਦਾ, ਵੀ ਉਹ ਧੱਕੇਸ਼ਾਹੀ ਕਰੀਦੀ ਹੁੰਦੀ ਹੈ। ਫਿਰ ਇਸ ਤਰ੍ਹਾਂ ਨਾਲ ਜਿਹੜਾ ਸੀਗਾ ਭੀਮ ਚੰਦ ਉਹਨੇ ਜਵਾਬ ਦੇ ਦਿੱਤਾ, ਉਹ ਜਿਹੜਾ ਲਾਲਾਂ ਨੂੰ ਡਿੱਗਣ ਲੱਗ ਗਿਆ ਦੇਖ ਕੇ ਚਲਿਆ ਗਿਆ। ਹੁਣ ਉਹ ਸੋਚਦਾ ਵੀ ਉਹ ਜਿਹੜੀਆਂ ਚੀਜ਼ਾਂ ਨੇ ਕਿਸੇ ਤਰੀਕੇ ਸਿਰ ਆਪਾਂ ਗੁਰੂ ਤੋਂ ਲੈ ਲਈਏ, ਠੱਗੀ ਬੱਗੀ ਕਰਕੇ ਲਿਆਈਏ, ਫਿਰ ਆਪਾਂ ਦੇਣੀ ਹੀ ਨਹੀਂ, ਆਪਣੇ ਕੋਲ ਫੌਜਾਂ ਨੇ ਆਪਾਂ ਫਿਰ ਦਿੰਦੇ ਨਹੀਂ ਹਾਂ, ਕਿਹੜਾ ਲਾਇਆ ਉਹਨਾਂ ਕੋਲ ਬਹਾਨੇ ਸ਼ਾਨੇ ਜੇ ਲਾ ਕੇ ਘੱਲੇ, ਅਤੇ ਅੱਗੇ ਦਾ ਸਰਵੱਗ ਗੁਰੂ ਸੀ ਜੇ ਕੋਈ ਲਪਾਗ ਹੁੰਦਾ ਤਾਂ ਪਹਿਲਾਂ ਹੀ ਨਾ ਪਹਿਲਾਂ ਹੀ ਉਹਨਾਂ ਦੇ ਨਾਲ ਹੋਰ ਗੱਲਾਂ ਕਰਦਾ ਮਾਇਆ ਵਾਲੀਆਂ, ਪਰ ਨਹੀਂ ਕਰੀ, ਇਸ ਤਰ੍ਹਾਂ ਦੇ ਨਾਲ ਵਜ਼ੀਰ ਘੱਲਿਆ। ਉਹ ਵਜ਼ੀਰ ਸੀ ਜਦ ਉਹਨੇ ਆ ਕੇ ਕਲਮੀ ਧਰ ਮਹਾਰਾਜੇ ਦਰਸ਼ਨ ਕਰੇ ਉਹਦਾ ਮਨ ਨਿਰਮਲ ਹੋ ਗਿਆ, ਗੁਰੂ ਦੇ ਵਿੱਚ ਤਾਕਤ ਆ, ਗੁਰੂ ਉਹ ਗੁਰੂ ਗੁਰੂ ਦਾ ਇੱਕ ਅੰਦਰੀ ਫੁਰਨਾ ਹੁੰਦਾ, ਅਖਰਕਨ ਸ਼ਕਤੀ ਕਹਿੰਦੇ ਨੇ ਉਸਨੂੰ, ਜੇ ਕਿਸੇ ਦਾ ਭਲਾ ਕਰਨਾ ਹੋਵੇ ਨਾ ਅੰਦਰੋਂ ਅੱਖਾਂ ਦਾ ਹੀ ਫੁਰਨਾ ਕਰ ਦਿੰਦੇ ਨੇ, ਬਸ ਇਤਨੀ ਤਾਕਤ ਹੈ। ਇਹ ਤਾਂ ਇੱਕ ਉਹਨਾਂ ਨੇ ਛਾਂਗ ਧਾਰ ਕੇ ਉਹ ਪਾਠ ਅਦਾ ਕਰਨਾ, ਇਹ ਤਾਂ ਆਹ ਦੁਨੀਆ ਤਾਂ ਰੋਂਦੀ ਫਿਰਦੀ ਜਿਹੜੇ ਹੋਏ ਨੇ ਸਾਰੇ ਹੀ, ਰਾਮ ਚੰਦਰ ਵੀ ਰੋਂਦਾ ਸੀਗਾ ਅਤੇ ਆਪਣਾ ਕ੍ਰਿਸ਼ਨ ਭਗਵਾਨ ਵੀ ਰੋਂਦਾ ਰਿਹਾ ਹੈ ਨਾ ਉਹਦਾ ਸਾਰੇ ਧਾਰਮਿਕ ਸ਼ਾਸਤਰਾਂ ਦੇ ਵਿੱਚ, ਪਰ ਕਿਤੇ ਗੁਰੂ ਦੇ ਜਿੰਨੇ ਸ਼ਾਸਤਰ ਜਾਂ ਆਪਣੇ ਗੁਰੂ ਘਰ ਦੇ ਗ੍ਰੰਥ ਬਣੇ ਹੋਏ ਨੇ ਕਿਸੇ ਦੇ ਵਿੱਚ ਲਿਖਿਆ ਹੋਇਆ ਵੀ ਕਲਮੀਧਰ ਮਹਾਰਾਜ ਵੀ ਰੋਣ ਲੱਗ ਗਏ ਸੀ, ਸਾਹਿਬਜ਼ਾਦੇ ਜਾਂ ਸ਼ਹੀਦ ਹੋਏ ਨੇ, ਐਂ ਕਿਤੇ ਲਿਖਿਆ ਆ, ਐਂ ਗੁਰੂ ਤੇਰੇ ਵਰਗਾ ਗੁਰੂ ਹੋਣਾ ਬੜਾ ਔਖਾ, ਜਿਹੜੇ ਸਿੱਖ ਸੀ ਨਾ ਤੇਰੇ ਨਾਲ ਉਹੋ ਜਿਹਾ ਸਿੱਖ ਵੀ ਹੋਣਾ ਬੜਾ ਔਖਾ। ਉਹ ਇਸ ਤਰ੍ਹਾਂ ਦੇ ਨਾਲ ਉਸਨੇ ਫਿਰ ਉਹ ਘੱਲਿਆ, ਉਹ ਆਇਆ ਦਰਸ਼ਨ ਕਰਕੇ ਮਨ ਨਿਰਮਲ ਹੋ ਗਿਆ ਉਸਦਾ। ਜੈਸੇ ਕਲਗੀਧਰ ਮਹਾਰਾਜ ਜੀ ਜ਼ੁਲਮ ਨੂੰ ਦੂਰ ਕਰਦੇ ਕਰਦੇ ਨੰਦੇੜ ਨੂੰ ਜਾ ਰਹੇ ਸਨ, ਇੱਕ ਪਿੰਡ ਜਾ ਕੇ ਕਿਆਮ ਕੀਤਾ, ਤੰਬੂ ਲਾ ਕੇ ਉੱਥੇ ਜੋਸ਼ਤੀ ਰਹਿੰਦਾ ਸੀ, ਕਹਿੰਦੇ ਜਿਹੜੀ ਵਿਦਿਆ ਨਾ ਦੇ ਵਿੱਚ ਤਾਕਤ ਹੈ ਜੋਸ਼ਤ, ਕਹਿੰਦੇ ਜੇ ਪੂਰੀ ਆਉਂਦੀ ਹੋਵੇ ਨਾ ਤਿੰਨ ਜਨਮ ਦਾ ਪਤਾ ਦੇ ਦੇਗਾ, ਹੋਰ ਇਹ ਬ੍ਰਹਮ ਵਿਦਿਆ ਜੀ ਸਾਹਮਣੇ ਪ੍ਰਕਾਸ਼ ਹੈ, ਜਿਹਨੇ ਇਹ ਦੇਣ ਕਰ ਲਈ ਉਹਦੇ ਹੱਥ 'ਤੇ ਐਂ ਦਿਸੂ ਆਤਮਾ ਜਿਵੇਂ ਔਲਾ ਪਿਆ ਹੁੰਦਾ, ਜਿਵੇਂ ਔਲਾ ਦੀ ਦਾ ਨਾ ਆਤਮਾ ਦੀ ਨਾ ਹੁੰਦਾ, ਜੇ ਨਹੀਂ ਕਰੀ ਫੇਰ ਨਹੀਂ। ਕਲਗੀਧਰ ਮਹਾਰਾਜ ਜੀ ਜਾਣਦੇ ਸਰਵੱਗ ਗੁਰੂ ਸੀ ਨਾ, ਕਹਿੰਦੇ ਵੀ ਉਹ ਪੰਡਿਤ ਨੂੰ ਸੱਦ ਕੇ ਲਿਆਓ, ਪੰਡਿਤ ਆ ਗਿਆ ਨਮਸਕਾਰ ਕਰੀ ਮਹਾਰਾਜ ਦੇ ਦਰਸ਼ਨ ਕਰੇ, ਉਸਦਾ ਮਨ ਪਲਟ ਗਿਆ, ਬਦਲ ਗਿਆ। ਕਹਿੰਦੇ ਪੰਡਿਤ ਜੀ ਤੁਸੀਂ ਜੋਸ਼ਤੀ ਹੋ? ਕਹਿੰਦਾ ਹਾਂ ਮਹਾਰਾਜ ਜੀ ਮੈਂ ਜੋਸ਼ਤੀ ਹਾਂ। ਜੇ ਤੈਨੂੰ ਕੁਛ ਪੁੱਛੀਏ ਦੱਸ ਦੇਗਾ? ਕਹਿੰਦਾ ਹਾਂ ਜੀ ਮੈਂ ਵਿਦਿਆ ਦੇ ਵੱਲ ਕਰਕੇ ਦੱਸ ਦਿੰਦਾ। ਆਤਮਕ ਵੱਲ ਹੋਰ ਹੈ, ਉਹ ਆਤਮਕ ਵਿਦਿਆ ਦੁਆਰਾ ਆਉਂਦਾ। ਕਹਿੰਦਾ ਫਿਰ ਇਉਂ ਦੱਸ ਤੂੰ ਅਸੀਂ ਕਿੱਥੇ ਨੂੰ ਜਾਂਦੇ ਹਾਂ ਇਹ ਦੱਸ ਦੇ। ਕਹਿੰਦਾ ਲਓ ਜੀ ਹੁਣ ਦੱਸ ਦਿੰਦਾ ਤੁਹਾਨੂੰ। ਹੁਣ ਆਪਣੀ ਪੱਤਰੀ ਜੀ ਖੋਲ ਲਈ, ਲਿਖਿਆ ਆਉਂਦਾ ਉੱਥੇ ਪੂਰਾ। ਉਹਨੇ ਵਿਚਾਰ ਕੇ ਦੱਸ ਦਿੱਤਾ ਮਹਾਰਾਜ ਜੀ ਔਰੰਗਜ਼ੇਬ ਨੂੰ ਮਿਲਣ ਜਾਂਦੇ ਹੋ ਤੁਸੀਂ ਤਾਂ। ਕਹਿੰਦੇ ਪੰਡਿਤ ਜੀ ਤੇਰੀ ਜੋਸ਼ ਤਾਂ ਸੱਚੀ ਹੈ, ਸੱਚੀ ਹੈ, ਅਸੀਂ ਇਸੇ ਵਾਸਤੇ ਜਾਂਦੇ ਹਾਂ। ਫਿਰ ਇਉਂ ਦੱਸ ਹੁਣ ਅਸੀਂ ਮਿਲ ਜਾਂਗੇ ਉਹਨੂੰ। ਕਹਿੰਦਾ ਲਓ ਜੀ ਹੁਣ ਦੱਸ ਦਿੰਦਾ ਖੋਲ ਕੇ। ਖੋਲ ਕੇ ਕਹਿੰਦਾ ਮਹਾਰਾਜ ਜੀ ਉਹ ਤਾਂ ਤੁਹਾਡੇ ਜਾਂਦਿਆਂ ਨੂੰ ਮਰ ਜੂਗਾ। ਦੇਖ ਲਓ ਵੀ ਇੱਕ ਵਿਦਿਆ, ਆਤਮ ਵਿਦਿਆ ਵਾਲਾ ਹਮੇਸ਼ਾ ਹੀ ਜਾਣਦਾ ਗਾ ਕੁਛ, ਉਹਦਾ ਦੇਖ ਕੇ ਪੱਤਰੀਆਂ ਜਿਹਾ ਕਰਦਾ ਨਾ, ਉਹਦੇ ਸਭ ਕੁਛ ਅੰਦਰ ਹੀ ਹੈ, ਉਹ ਪੱਤਰੀਆਂ ਨਹੀਂ ਦੇਖਦਾ ਹੁੰਦਾ ਨਾ। ਅਤੇ ਫਿਰ ਜਦ ਸਭ ਕੁਛ ਇਹ ਹੋ ਹਟਿਆ, ਉਸਦਾ ਮਨ ਤਬਦੀਲੀ ਹੋ ਗਿਆ, ਤਾਂ ਉਸਨੇ ਬੇਨਤੀ ਕਰੀ ਗਲਗੀਧਰ ਮਹਾਰਾਜ ਦੇ ਚਰਨਾਂ 'ਚ। ਕਹਿੰਦਾ ਮਹਾਰਾਜ ਜੀ ਮੈਂ ਤੁਹਾਡੀ ਘੜੀ ਸੰਗਤ ਕਰੀ ਹੈ ਸਾਰੀ, ਅਤੇ ਮੇਰੀ ਅਵਸਥਾ ਬਦਲ ਗਈ, ਅਤੇ ਜਿਹੜੇ ਨਾ ਤੁਹਾਡੇ ਸਿੱਖ ਨੇ ਇਹ ਤਾਂ ਬਹੁਤ ਉੱਚੀ ਅਵਸਥਾ ਦੇ ਮਾਲਕ ਹੋਣਗੇ। ਕਲਗੀਧਰ ਮਹਾਰਾਜ ਕਹਿੰਦੇ ਹਾਂ ਭਾਈ, ਬਰਮ ਗਿਆਨੀ ਵੀ ਸਿੱਖ ਨੇ ਸਾਡੇ ਨਾਲ, ਪਰ ਖੀਰ ਖਾਣ ਵਾਲਾ ਵੀ ਹੈਗੇ, ਸਾਰੇ ਇੱਕੋ ਜਿਹੇ ਨਹੀਂ ਹੋਣਗੇ ਕਦੇ ਵੀ ਗੁਰਮੁਖ, ਕੋਈ ਮਤ ਵੀ ਇੱਕੋ ਜਿਹਾ ਨਹੀਂ ਹੋਵੇਗਾ। ਮੁਸਲਮਾਨ ਵੀ ਨਹੀਂ ਮਾੜੇ, ਹਿੰਦੂ ਵੀ ਨਹੀਂ ਮਾੜੇ, ਸਿੱਖ ਵੀ ਨਹੀਂ ਮਾੜੇ, ਹੈਗੇ ਵੀ ਵਿੱਚ ਆਹ ਇਸ ਤਰ੍ਹਾਂ ਦੇ ਨਾਲ। ਆਹ ਸੀਗਾ ਭੀਮ ਚੰਦ, ਉਸਨੇ ਕਿਹਾ ਵੀ ਜਾ ਤੂੰ ਪਤਾ ਸ਼ਤਾ ਕਰ ਉਹਨਾਂ ਕੋਲ ਫੌਜ ਕਿੰਨੀ ਕੁ ਹੈ, ਅਤੇ ਆਪਾਂ ਚੜ੍ਹਾਈ ਕਰਕੇ ਫਿਰ ਉਹਨਾਂ 'ਤੇ ਖੋਲਾਂਗੇ, ਆ ਜੀ ਤੈਨੂੰ ਦੇ ਦੇਣਗੇ। ਉਹ ਇਸ ਤਰ੍ਹਾਂ ਮਨ ਦੀ ਕਲਪਨਾ ਸੀ, ਉਹ ਜਾਣਦੇ ਨਹੀਂ ਸੀ ਵੀ ਗੁਰੂ ਦੇ ਵਿੱਚ ਤਾਕਤ ਕਿੰਨੀ ਹੈ। ਉਹਦਾ ਜੇ ਫੂਕ ਮਾਰ ਦਿੰਦੇ ਨਾ ਫੂਕ, ਸਾਰੇ ਪਹਾੜ ਉਡਾ ਦਿੰਦੇ। ਕੀ ਕੋਈ ਵਿਸਾਰ ਹੈਗੀ? ਹਾਂ ਹੈਗੀ। ਜਦ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਹੋਈ, ਪੰਜਵਾਂ ਨੂੰ ਜਾਂ ਨਹੀਂ ਸਿੱਖ ਸੀ ਨਾਲ, ਅਤੇ ਫਿਰ ਆ ਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਉਹ ਜੋ ਰਸਮ ਹੁੰਦੀ ਆ ਬਾਬਾ ਬੁੱਢਾ ਜੀ ਨੇ ਕਰਨੀ ਸ਼ੁਰੂ ਕਰੀ, ਛੇਲੀ ਟੋਪੀ ਅਤੇ ਨਾਲੀਆਰ ਔਰ ਪੰਜ ਪੈਸੇ ਜਾ ਕੇ ਅੱਗੇ ਰੱਖੇ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਬਾਬਾ ਜੀ ਇਉਂ ਕਰੋ, ਹੁਣ ਤੁਸੀਂ ਨਮਸਕਾਰ ਕਰਤੀ ਉਹਨਾਂ ਨੂੰ, ਵੀ ਇਹਨਾਂ ਨੂੰ ਤਾਂ ਤੋਸ਼ੇ ਖਾਨੇ 'ਚ ਰੱਖ ਦਿਓ, ਇਉਂ ਕਰੋ ਤੂੰ ਤਲਵਾਰਾਂ ਲੈ ਕੇ ਆਓ, ਹੁਣ ਤਲਵਾਰਾਂ ਲਿਆਓ। ਕਹਿੰਦੇ ਤੂੰ ਤਲਵਾਰਾਂ ਲਿਆਂਦੀਆਂ, ਕਹਿੰਦੇ ਦੋਵੇਂ ਪਾਸੇ ਪਾ ਦਿਓ ਸਾਡੇ ਵੱਸ। ਕਹਿੰਦੇ ਇੱਕ ਤਾਂ ਮੀਰੀ ਪੀਰੀ ਦੋ ਹੀ ਲਵਾਂਗੇ। ਉਹ ਇਸ ਤਰ੍ਹਾਂ ਤਲਵਾਰਾਂ ਪਹਿਨ ਲਈਆਂ, ਫਿਰ ਜਦ ਤਿਰਕ ਹੋ ਗਿਆ ਸੌਖ, ਸਾਰੀ ਸੰਗਤ ਸਾਰੇ ਮਤਾਂ ਦੇ ਲੋਕ ਬੈਠੇ ਸਨ। ਕਹਿੰਦੇ ਕਹਿੰਦੇ ਸੁਣ ਲਓ ਗੁਰਸਿੱਖੋ, ਜਿੰਨਾ ਚਿਰ ਅਸੀਂ ਚੰਦੂ ਨੂੰ ਫੜ ਕੇ ਨੱਕ 'ਚ ਨਕੇਲ ਪਾ ਕੇ ਘੜੀਸ ਕੇ ਮਾਰ ਨਹੀਂ ਨਾ ਦਿੰਦੇ, ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਬਸ ਦੇਖੋ ਸਾਰੀ ਸੰਗਤ ਦੇ ਵਿੱਚ ਐਲਾਨ ਕਰ ਦਿੱਤਾ, ਮੇਰੇ ਵਰਗੇ ਤਾਂ ਮਸੰਦ ਖੀਰ ਖਾਣ ਵਾਲੇ ਉਹ ਤਾਂ ਕੰਮਾਂ ਲਾ ਕੇ, ਫਿਰ ਉਹਦਾ ਮਾਤਾ ਕੋਲ ਨੂੰ ਭੱਜਦੇ। ਕਹਿੰਦੇ ਮਾਤਾ ਜੀ ਗੱਲ ਤਾਂ ਉਲਟ ਹੋ ਗਈ ਬਸ। ਕਹਿੰਦੇ ਕੀ ਹੋ ਗਿਆ ਭਾਈ? ਕਹਿੰਦੇ ਗੁਰੂ ਸਾਹਿਬ ਨੇ ਤਾਂ ਪਰਣ ਕਰ ਦਿੱਤਾ ਸੰਗਤ ਦੇ ਵਿੱਚ ਵੀ ਮੈਂ ਜਿੰਨਾ ਚਿਰ ਚੰਦੂ ਨੂੰ ਮਾਰ ਕੇ ਰੋਟੀ ਖਾਊਂਗਾ। ਕਹਿੰਦੇ ਅੱਛਾ, ਜਦ ਘਰ ਆਉਣਗੇ ਮੈਂ ਪੁੱਛ ਲਾਂਗੀ ਭਾਈ। ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਦੱਸਿਆ ਨਾ, ਭਾਈ ਗੁਰਦਾਸ ਨੇ ਲਿਖਿਆ ਹੋਣਾ ਪੜੋ ਪ੍ਰੇਮ ਨਾਲ, ਸਾਡਾ ਪੀਰ ਬੈਠਾ ਗੁਰ ਭਾਰੀ ਬਾਰੇ। कोई नहीं पाई जद कौर आवणगे तां मैं फिर बेनती कर देंगे। छेवें पातशाह महाराज जी महलां दे विच गए शाम नूं, माता ने थाल अगे रख्या प्रसाद पाणी छक के खस कंबल धो के चूड़ा पड़ दिता, बई दाणा पाणी गुरु का टहल सिखां सेवकां दी। ਆਪਾਂ ਕਹਿੰਦੇ ਹਾਂ ਸਾਡੀ ਜ਼ਮੀਨ, ਆਪਾਂ ਕਹਿੰਦੇ ਹਾਂ ਸਾਡਾ ਸਭ ਕੁਛ, ਰਲ ਕੇ ਸਿੱਖਾਂ ਨਾ ਆਪਾਂ ਨਹੀਂ। ਜਦ ਕਿੰਨਾ ਚਿਰ ਤੇਰੀ ਆ ਸਿੱਖ ਪੜਤ ਨਹੀਂ ਦੂਰ ਹੁੰਦੀ, ਤੈਨੂੰ ਝਲਕਾ ਹੀ ਨਹੀਂ ਪੈਣਾ ਆਤਮਾ ਦਾ, ਤੇ ਸ਼ਕਤੀ ਤਾਂ ਕਿਤੇ ਰਹੇਗੀ। ਹੋ ਇਸ ਤਰ੍ਹਾਂ ਨੇ ਮਾਤਾ ਕਹਿੰਦੀ, ਪੁੱਤਰ ਸੁਣਿਆ ਵੀ ਤੁਸੀਂ ਪਰਣ ਕਰ ਲਿਆ ਆਪਣਾ, ਤਾਂ ਅਜੇ ਸ਼ਹੀਦੀ ਹੋਈ ਨੂੰ ਅਜੇ ਕੋਈ ਦੇਰ ਨਹੀਂ ਹੋਈ ਹੈ, ਆਪਣਾ ਤਾਂ ਪੱਤਾ ਪੱਤਾ ਬੈਰੀ ਹੈ। ਤੁਸੀਂ ਸੰਗਤਾਂ ਦੇ ਵਿੱਚ ਐਲਾਨ ਕਰ ਦਿੱਤਾ, ਆਪਾਂ ਨੂੰ ਤਾਂ ਇੱਥੇ ਬਸਣਾ ਔਖਾ ਹੋ ਜੂਗਾ। ਛੇਵੇਂ ਪਾਤਸ਼ਾਹ ਮਹਾਰਾਜ ਦੀਆਂ ਬਾਹਾਂ ਫਰਕਣ ਲੱਗ ਗਈਆਂ, ਗਰੋਂ ਸੂਰਮੇ ਦੀਆਂ ਬਾਹਾਂ ਹਿਲਦੀਆਂ ਆਉਂਦੀਆਂ ਨੇ। ਫਿਰ ਕਹਿਣ ਲੱਗੇ, ਮਾਤਾ ਤੂੰ ਸਾਨੂੰ ਕੀ ਸਮਝਦੀ, ਅਸੀਂ ਕੌਣ? ਕਾਲੂ ਜੀ ਨੂੰ ਵੀ ਨਹੀਂ ਪਤਾ ਲੱਗਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੌਣ ਨੇ। ਹਾਂ, ਦਸਵੇਂ ਪਾਤਸ਼ਾਹ ਮਹਾਰਾਜ ਵੇਲੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਕਹਿ ਗਏ ਸੀ ਮਾਤਾ ਜੀ ਨੂੰ, ਬਈ ਸਾਹਿਬਜ਼ਾਦੇ ਦਾ ਦੇਖੋ ਕਿਤੇ ਮੂੰਹ ਨਾ ਭਟਕਾਰ ਦਿਓ, ਜੋ ਕਰੂਗਾ ਤੁਸੀਂ ਕਿੰਤੂ ਨਹੀਂ ਕਰਨਾ ਹੈ। ਬਸ ਦੇਖੋ ਕਿਵੇਂ ਗਾਗਰਾਂ ਭੰਨਦੇ ਹੁੰਦੇ ਸੀ, ਉਹ ਖੂਹੀ ਸੀ ਉੱਥੇ ਪਾਣੀ ਭਰਨ ਆਉਂਦੀਆਂ ਸੀ ਬੀਬੀਆਂ, ਉਹ ਮਾਤਾ ਨੇ ਉਹਨਾਂ ਨੂੰ ਨਹੀਂ ਕੁਛ ਕਿਹਾ, ਅਤੇ ਆਪਣਾ ਲੋਹੇ ਦੀਆਂ ਗਾਗਰਾਂ ਲੈ ਤੀਆਂ, ਪਹਿਲਾਂ ਘੜੇ ਸੀ, ਉਹਨਾਂ ਨੇ ਤੀਰ ਬਣਾ ਲਏ, ਤੀਰ ਬਣਾ ਲਏ, ਇੱਕ ਬਜਾਈ ਦੇ ਪੁੜਪੁੜੀ 'ਚ ਲੱਗਿਆ ਤੀਰ, ਉਹ ਡਿੱਪੀ। ਮਾਤਾ ਨੂੰ ਦੁੱਖ ਹੋਇਆ, ਪਰ ਸਾਹਿਬਜ਼ਾਦੇ ਨੂੰ ਨਹੀਂ ਕੁਝ ਕਿਹਾ। ਖੜ ਕੇ ਨੌਵੇਂ ਗੁਰੂਆਂ ਦਾ ਧਿਆਨ ਧਰ ਕੇ ਇਹ ਅਰਦਾਸ ਕਰ ਦਿੱਤੀ, ਐ ਨੌਵੇਂ ਪਾਤਸ਼ਾਹ ਮਹਾਰਾਜ ਜੀ, ਇਸ ਖੂਹੀ ਦਾ ਪਾਣੀ ਹੀ ਕੌੜਾ ਹੋ ਜਾਵੇ। ਦੇਖੋ ਉਹ ਫਿਰ ਕੌੜਾ ਹੀ ਆ, ਹੁਣ ਅਸੀਂ ਗਏ ਸੀ ਉੱਥੇ, ਊਂ ਲੱਜ ਜੀ ਤਾਂ ਪਾਈ ਹੀ ਆ ਉਹਦੇ ਉੱਤੇ ਦੀ, ਕੋਈ ਪੀ ਲੈਂਦਾ ਹੁਣ ਅੰਮ੍ਰਿਤ ਜਾਣ ਕੇ, ਪਰ ਉਹ ਕੌੜਾ ਹੋ ਗਿਆ। ਫਿਰ ਆਪੇ ਹੀ ਭਾਣ ਪਾਣੀ ਭਰਨੋਂ ਹਟ ਗਈਆਂ ਲੜਕੀ ਇਸ ਤਰ੍ਹਾਂ ਦੇ ਨਾਲ। ਕਹਿੰਦੇ ਕੀ ਸਮਝਦੇ ਆ ਸਾਨੂੰ ਮਾਤਾ ਤੂੰ? ਗੱਲ ਗਈ, ਪੁੱਤਰ ਐਂ ਤਾਂ ਤੂੰ ਮੇਰਾ ਸਾਹਿਬਜ਼ਾਦਾ ਹੀ, ਕਹਿਣ ਲੱਗੇ ਮਾਤਾ ਤੂੰ ਕਹਿੰਦੀ ਹੈ ਪਰਨ ਕਰ ਲਿਆ ਮਸੰਦ ਤੇਰੇ ਕੋਲ ਆ ਕੇ ਡਰਦੇ। ਕਹਿੰਦੇ ਅਸੀਂ ਤਾਂ ਜਿਹੜਾ ਸਮੇਰ ਪਰਬਤ ਆ ਨਾ ਕਹਿੰਦੇ ਹਿੱਲ ਨਹੀਂ ਸਕਦਾ, ਜੇ ਫੂਕ ਮਾਰ ਦੀਏ ਸਾਰਾ ਉੱਡ ਜੂਗਾ, ਇਹ ਕੀ ਨੇ ਵਿਚਾਰੇ ਸਾਡੇ ਮੂਹਰੇ। ਮਾਤਾ ਕਹਿਣ ਲੱਗੀ ਪੁੱਤਰ ਜੋ ਮਰਜ਼ੀ ਕਰੋ, ਮੈਂ ਤਾਂ ਇਹਨਾਂ ਦੇ ਕਿਆ ਤੇ ਕਹਿਤਾ, ਮੈਨੂੰ ਤਾਂ ਪਤਾ ਸੀ ਵੀ ਤੂੰ ਸ਼ਕਤੀ ਵਾਲਾ, ਤੂੰ ਹੈ ਹੀ ਨਿਰੰਕਾਰ ਦਾ ਸਰੂਪ ਹੈ, ਨਿਰੰਕਾਰ ਜੋ ਮਰਜ਼ੀ ਕਰੇ ਉਹਦੇ 'ਚ ਤਾਕਤ ਹੁੰਦੀ ਹੈ। ਜਦ ਅਰਜੁਨ ਨੇ ਧਨ ਸਿੱਧ ਦਿੱਤਾ ਸੀ ਤਾਂ ਕ੍ਰਿਸ਼ਨ ਭਗਵਾਨ ਨੇ ਸਾਰੇ ਮਰੇ ਪਏ ਦਿਖਾ ਤੇ, ਕਹਿੰਦੇ ਤੈਨੂੰ ਤਾਂ ਵਡਿਆਈ ਦੇਣੀ ਹੈ, ਸਿੱਖਾਂ ਨੂੰ ਤਾਂ ਵਡਿਆਈ ਦਿੱਤੀ ਆ ਮਹਾਰਾਜ ਜੀ ਨੇ। ਹਾਂ ਇਸ ਤਰ੍ਹਾਂ ਦੇ ਨਾਲ ਖੈਰ ਉਹ ਵਿਚਾਰਾ ਉਹਨੂੰ ਛੱਡਦਾ ਉਹ ਗਿਆ, ਉਹਨੇ ਦੱਸ ਦਿੱਤਾ। ਉਹਨਾਂ ਨੇ ਕਿਹਾ ਵੀ ਐਵੇਂ ਨਾਈ ਸਿੰਬੇ ਜੇ ਇਕੱਠੇ ਹੋਏ ਨੇ, ਨਾਈ ਸਿੰਬੇ ਜਾਤ ਹੀ ਨਾਈ ਸਿੰਬੇ, ਸਰੀਰ ਤਾਂ ਤੁਹਾਡੇ ਵਰਗੇ ਹੀ ਨੇ, ਸਰੀਰ ਦੇ ਵਿੱਚ ਵੀ ਕੋਈ ਫਰਕ ਆ। ਦੇਖੋ ਵਿਚਾਰ, ਹੁਣ ਜਾਤ ਹੀ ਚਮਾਰ ਜਾਂ ਸਿੰਬਾ ਨਾਈ ਹਰੀਜਨ ਕਹਿੰਦੇ ਹਾਂ ਨਾ, ਪਰ ਜਿਹੜੇ ਸਰੀਰ ਨੇ ਉਹਦਾ ਬਾਹਮਣਾ ਨਾਲੋਂ ਤਕੜੇ ਨੇ। ਜੇ ਬਾਹਮਣੇ ਕਹਿਣ ਵੀ ਸਾਡੀ ਜਾਤ ਚੰਗੀ ਹੈ, ਇਹ ਜਾਤਾਂ ਇੱਕ ਬੁਲਾਉਣ ਵਾਸਤੇ ਵਿਹਾਰ ਮਾਤਰ ਬਣੀਆਂ ਹੋਈਆਂ ਨੇ। ਸੂਰਮਾ ਤਾਂ ਹਰ ਇੱਕ ਹੋ ਸਕਦਾ ਕਿਸੇ ਜਾਤੀ ਦਾ, ਚਾਹੇ ਪਹਿਲਾਂ ਗੁਰੂ ਵਾਲਾ ਬਣ ਕੇ ਤਾਂ ਰਹਿੰਦੀ ਨਹੀਂ ਜਾਤ ਪਾਤ, ਫਿਰ ਸਾਰੇ ਹੀ ਬਣ ਜਾਂਦੇ ਨੇ। ਫਿਰ ਇੱਕ ਨਾਦੀ ਪੁੱਤਰ ਹੁੰਦਾ, ਇੱਕ ਬਿੰਦੀ ਪੁੱਤਰ ਹੁੰਦਾ, ਉਹਦਾ ਨਾਦੀ ਪੁੱਤਰ ਬਣ ਗਏ ਸਾਰੇ, ਉੱਥੇ ਨਹੀਂ ਰਿਹਾ ਸੀਂਬਾ ਨਾ ਕੋਈ ਨਾਈ, ਨਹੀਂ ਸਾਰੇ ਸਿੱਖ ਨੇ ਸਰਦਾਰ। ਉਹ ਇਸ ਤਰ੍ਹਾਂ ਦੇ ਨਾਲ ਉਹ ਦੇਖ ਕੇ ਜਾ ਕੇ ਕਹਿੰਦਾ ਆਖੇ ਭੀਮ ਚੰਦ ਜੀ, ਪਰ ਤੁਸੀਂ ਨਹੀਂ ਉਹਨਾਂ ਨੂੰ ਜਿੱਤ ਸਕਦੇ, ਨਾ ਉਹ ਤੁਹਾਨੂੰ ਚੀਜ਼ਾਂ ਦੇਣ। ਉਹ ਗੁੱਸੇ ਹੋ ਗਿਆ, ਅਹੰਕਾਰੀ ਸੀ ਨਾ, ਉਹਨੇ ਕਹਿ ਇਹਨੂੰ ਲਿਜਾ ਕੇ ਫਾੜ ਤੋਂ ਅੱਖਾਂ 'ਚ ਤੋੜ ਫਿਰ ਕੇ ਸਿਰ ਦਾ ਮਾਰਦਾ ਦੋਰੇ ਨੂੰ। ਅਹੰਕਾਰ ਹੋਤੀ ਨਾ ਵੀ ਤੂੰ ਗੱਲਬਾਤ ਕਰ ਲਾ ਬੈਠ ਕੇ, ਊਂ ਹੀ ਮਾਰ ਦਿਓ ਇਸੇ ਨੂੰ ਅਹੰਕਾਰ। ਹੋਰ ਅਹੰਕਾਰ ਕੀ ਹੁੰਦਾ? ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਚਲੇ ਗਏ ਦੱਸ ਕੀ ਪੀਰ, ਉਹ ਸ਼ਕਤੀ ਵਾਲਾ ਸੀ, ਲੱਖ ਪਤਾਲ ਲੱਖ ਅਕਾਸ਼ ਜਾ ਮਹਾਰਾਜ ਜੀ ਨੇ ਉੱਥੇ ਬਾਣੀ ਜਪਜੀ ਸਾਹਿਬ ਦਾ ਪਾਠ ਕਰਿਆ, ਇਹ ਕਹਿੰਦਾ ਕੋਈ ਕਾਫਰ ਆ ਗਏ ਇੱਥੇ, ਮੈਂ ਸਰੋਤ ਕਰ ਦਿੱਤੇ ਰੱਬੀ, ਸਾਰੀ ਉਮਤ ਨੂੰ ਹੁਕਮ ਦਿੱਤਾ ਵੀ ਪੱਥਰ ਚਾਹਾਂ ਚੱਕ ਲਓ, ਜਦ ਮੈਂ ਹੁਕਮ ਦੇਵਾਂਗਾ ਥੱਲੇ ਦੇ ਕੇ ਮਾਰ ਦੇਣੇ ਨੇ। ਲੈ ਇਹ ਕਿਤੇ ਲਈ ਆ ਗਈ ਅਕਲ ਹੈ ਕੋਈ, ਇਹ ਹੋਏ ਆ ਹੋਰ ਕੀ ਹੈ। ਜਦ ਉਹਨਾਂ ਨੇ ਤਾਂ ਪੱਥਰ ਚੱਕ ਕੇ ਮਾਰਾ, ਕਹਿੰਦੇ ਗੁਰੂ ਅਕਾਲ ਸਤਿ ਸ੍ਰੀ ਅਕਾਲ, ਡੰਡਿਆ ਮੰਗਣ ਖੜੇ ਨੇ ਉੱਥੇ। ਹੁਣ ਉੱਥੇ ਬਗੈਰ ਸ਼ਬਜੀ ਦੇ ਕੰਮ ਨਹੀਂ ਸੀ ਚੱਲਣਾ, ਹੁਣ ਨੂੰ ਮੁੱਖ ਰੱਖ ਕੇ ਸ਼ਬਜੀ ਉਹਨਾਂ ਨੂੰ ਉਪਦੇਸ਼ ਦੇਣਾ ਸੀਗਾ ਵੀ ਤੁਹਾਡੇ ਮਤਲਬ 14 ਹੀ ਲੋਕ ਨੇ, ਇਹ ਤਾਂ ਅੰਤ ਨਹੀਂ ਆਉਂਦਾ, ਪਰ ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਸਾਡੇ ਗੁਰੂ ਸਾਹਿਬ ਨੇ ਤਾਂ ਲਿਖਿਆ ਕੋਟ ਬ੍ਰਹਿਮੰਡ ਕਰੋੜਾਂ ਬ੍ਰਹਮੰਡਾਂ ਦਾ ਪਰਮੇਸ਼ਰ ਸਵਾਮੀ ਆ, ਕਹਿੰਦੇ ਕਰਤਾ। ਔਰ ਇਸ ਤਰ੍ਹਾਂ ਦੇ ਨਾਲ ਉਹ ਵਿਚਾਰਾ ਉਸਨੇ ਮਹਾਰਾਜ ਦਾ ਧਿਆਨ ਦੇਖਿਆ, ਕਲਗੀ ਲੱਗੀ ਜਿਹਦਾ ਤੇ ਪੱਥਾ ਪਿਛਲੇ ਪਾਸੇ ਨਾਲੇ ਕਮਾਨ ਪਾਈ ਹੋਈ, ਤਲਵਾਰ ਪਾਈ ਹੋਈ ਗਾਤਰੇ, ਤੇ ਕਮਰ ਕਸੇ ਕਟਾਰਾਂ ਜੋ ਹੁੰਦੀਆਂ ਨੇ ਸਾਰਾ ਉਹ ਸ਼ਾਸਤਰ ਨੇ। ਉਸਦੇ ਮਨ ਦੇ ਅੰਦਰ ਫੋਟੋ ਆ ਗਈ ਕਲਗੀਧਰ ਮਹਾਰਾਜ ਜੀ, ਮਨ ਸਾਫ਼ ਹੋ ਗਿਆ ਗੁਰੂ ਸਾਹਿਬ। ਜਦ ਉਹਨੂੰ ਫਾੜ ਤੇ ਲੈ ਕੇ ਗਏ ਤੇ ਉਸਨੇ ਧਿਆਨ ਕਰ ਲਿਆ ਕਲਗੀਧਰ ਮਹਾਰਾਜ ਜੀ ਦਾ, ਅੱਖਾਂ ਦੇ ਵਿੱਚ ਤੋੜ ਫੇਰ ਤੇ ਚੱਤੇ ਕਰਕੇ, ਤੇ ਕਲਗੀਧਰ ਮਹਾਰਾਜ ਕਹਿੰਦੇ ਪਾਣੀ ਲਿਆਓ ਭਾਈ ਸਾਡੇ ਚਰਨਾਂ 'ਤੇ, ਪਾਣੀ ਪਾਉਣ ਲੱਗ ਗਏ। ਉਹਨੇ ਜਦ ਸਿੱਧ ਗਏ ਨੇਤਰ ਖੋਲੇ ਤਾਂ ਸਾਬਤ, ਉਹ ਕਹਿੰਦੇ ਹੁਣ ਇੱਧਰ ਨਹੀਂ ਜਾਣਾ, ਉੱਥੇ ਹੀ ਜਾਣਾ ਕਲਗੀਧਰ ਮਹਾਰਾਜ ਦੇ ਚਰਨ। ਉੱਥੇ ਫਿਰ ਆ ਗਿਆ ਗਾਂ ਮਹਾਰਾਜ ਜੀ ਪੱਟੀਆਂ ਮੰਨੀ ਬੈਠੇ, ਕਹਿੰਦੇ ਗਰੀਬ ਨਵਾਜ ਇਹ ਕੀ ਹੋ ਗਿਆ? ਕਹਿੰਦੇ ਭਾਈ ਧਿਆਨ ਦੇ ਵਿੱਚ ਸ਼ਕਤੀ ਹੈ, ਜਿਹੜਾ ਕੋਈ ਕਿਸੇ ਦਾ ਧਿਆਨ ਧਰਦਾ ਨਾ ਧਿਆਤਾ ਧਿਆਨ ਤੇ ਤ੍ਰਿਪਤੀ ਜਾਂ ਲੀਨ ਹੋ ਜਾਏਗੀ ਫਿਰ ਢੇਰ ਹੋਊਗਾ, ਫਿਰ ਢੇਰ ਰਹਿ ਜੂਗਾ। ਜਦ ਇਹਦਾ ਮਨ ਨਾਮ ਰੂਪ ਨੂੰ ਛੱਡ ਦੇਗਾ ਫਿਰ ਆਤਮਾ ਰਹਿ ਜਾਏਗਾ। ਦੇਖੋ ਛੱਡ ਕੇ ਨਾਮ ਰੂਪ ਨੂੰ ਛੱਡ ਦੋਗੇ, ਸੁੱਤੇ ਪਏ ਵੀ ਨਾਮ ਰੂਪ ਮੈਂ ਫਿਰੇ ਭੱਜੇ ਫਿਰਦੇ ਆ, ਸੁੱਤੇ ਪਏ ਵੀ ਦੱਸੋ ਕਿਵੇਂ ਆਪਾਂ ਨੂੰ ਅਵਸਥਾ ਆ ਜਾਏਗੀ। ਇਸ ਤਰ੍ਹਾਂ ਦੇ ਨਾਲ ਫਿਰ ਉਸਨੇ ਇਹ ਸਾਰਾ ਇਹ ਪਤਾ ਲੱਗ ਗਿਆ ਉੱਥੇ ਵੀ ਇਹ ਹੁਣ ਜੰਗ ਕਰੂਗਾ, ਲੜਾਈ ਕਰੇਗਾ। ਫਿਰ ਮਾਤਾ ਜੀ ਨੇ ਕਿਹਾ ਪੁੱਤਰ ਇਉਂ ਕਰੋ, ਆਪਾਂ ਪਰੇੜੇ ਹੋ ਜਾਂਦੇ ਹਾਂ, ਕਾਹਨੂੰ ਝਗੜਾ ਕਰਨਾ ਕਿਸੇ ਨਾਲ, ਸਾਰਿਆਂ ਦੀ ਇੱਕੋ ਹੀ ਰਾਏ ਹੋਊਗੀ। ਦੇ ਵਿੱਚ ਵਰਮਗੀਆਂ ਨਹੀਂ ਸਿੱਖ ਵੀ ਸਨ, ਜਿਹਨੂੰ ਨੇ ਪਤਾ ਸੀਗਾ ਸਾਰਾ। ਮਹਾਰਾਜ ਕਹਿੰਦੇ ਇਹ ਛੋਟੀ ਮਰਜ਼ੀ ਆ, ਅਗਰ ਸਿੱਖੋ ਹੁੰਦਾ ਹੁੰਦਾ ਤਾਂ ਕੁਛ ਨਹੀਂ ਆਪਾਂ ਨੂੰ, ਨਾ ਆਪਾਂ ਤੇ ਲਿਜਾ ਸਕਦਾ, ਜਿਹੜੀ ਇਹ ਵਸਤੂ ਨੇ ਅਸੀਂ ਕਿਉਂ ਦੇਵਾਂਗੇ ਉਹਨਾਂ ਨੂੰ, ਇਹਦਾ ਪ੍ਰੇਮੀਆਂ ਨੇ ਦਿੱਤੀਆਂ ਨੇ। ਖੈਰ ਸਾਰੀ ਤਿਆਰੀ ਹੋ ਗਈ, ਇੱਕ ਘੋੜਿਆਂ ਦੀ ਸੇਵਾ ਕਰਦਾ ਹੁੰਦਾ ਵੀ ਸਿੱਖ ਸੀਗਾ ਤਰਕਾਲੀ। ਉਹ ਕਹਿੰਦਾ ਮਹਾਰਾਜ ਜੀ ਜਿਹੜੀ ਗੱਲ ਪਿੱਛੇ ਤੁਸੀਂ ਜਾਂਦੇ ਉਹਨਾਂ ਨੇ ਇਹੀ ਉੱਥੇ ਉੱਥੇ ਹੋਊਗੀ ਤੁਹਾਡੇ ਨਾਲ,
ਇੱਥੋਂ ਚੱਲਿਆ ਨਾ ਵੀ ਜੰਗ ਤੇ ਵਾਜਾਂਗੇ, ਜੰਗ ਨਹੀਂ ਹੋਊਗਾ, ਤੇ ਉੱਥੇ ਵੀ ਇਹੀ ਕੰਮ ਹੋਣਾ ਤੁਹਾਡੇ ਨਾਲ। ਸਰਵੇਂ ਪਾਤਸ਼ਾਹ ਕਹਿੰਦੇ ਗੁਰਸਿੱਖਾ ਜਾਣਦੇ ਅਸੀਂ ਵੀ ਹਾਂ, ਪਰ ਤੈਨੂੰ ਤਰਕਾਲਤਾ ਹੋ ਗਈ ਭਜਨ ਕਰਕੇ ਸੇਵਾ ਕਰਕੇ, ਤੂੰ ਹੁਣ ਚੁੱਪ ਕਰ ਜਾ, ਬਹੁ ਬਿਣਤੀ ਇੱਕ ਪਾਸੇ ਹੋਊਗੀ। ਫਿਰ ਮਹਾਰਾਜ ਜੀ ਪੌਂਡੇ ਸਾਹਿਬ ਚਲੇ ਗਏ ਸਨ ਨਿਹਾਣ ਦਾ ਰਾਜਾ ਸੀ, ਮਹਾਰਾਜ ਦਾ ਪ੍ਰੇਮੀ ਸੀ ਉਹ। ਕਣੀਧਰ ਮਹਾਰਾਜ ਨਾਲ 52 ਕਵੀ ਹੁੰਦੇ ਸਨ, ਕਣੀ ਕਿਤਨੇ ਪੰਡਿਤ ਹੁੰਦੇ ਸਨ, ਹੈ ਨਾ, ਉੱਥੇ ਜਮਨਾ ਦੇ ਕਿਨਾਰੇ ਬਣਿਆ ਥੜਾ, ਉੱਥੇ ਬੈਠ ਕੇ ਫਿਰ ਕਵਿਤਾ ਉਚਾਰਦੇ ਹੁੰਦੇ ਸਨ। ਹੋਰ ਇੱਧਰ ਦੱਸਦੇ ਨੇ ਭੀਮ ਚੰਦ ਦੇ ਲੜਕੇ ਦੀ ਸ਼ਾਦੀ ਆ ਗਈ, ਉਹੀ ਨਾਖਾ ਸੀ ਲਿਖਣ ਵਾਸਤੇ, ਨਹੀਂ ਫਿਰ ਫਾੜਾ ਤੋਂ ਦੂਰ ਦੀ ਆਉਣਾ ਪੈਂਦਾ ਸੀ, ਜਾ ਕੇ 2-3 ਦਿਨ ਲੱਗਦੇ ਸੀ। ਉੱਥੇ ਗਲਗੀਧਰ ਮਹਾਰਾਜਾ ਡੇਰਾ, ਔਰ ਇਸ ਤਰ੍ਹਾਂ ਦੇ ਨਾਲ ਜਦ ਜੰਨ ਆਈ ਤਾਂ ਮਹਾਰਾਜ ਜੀ ਨੇ ਅੱਗੋਂ ਕਹਿਤਾ ਵੀ ਅਸੀਂ ਨਹੀਂ ਲਿਖਣ ਦੇਣੀ ਇੱਥੋਂ, ਅਸੀਂ ਲਿਖਣ ਦੇਣੀ ਇੱਥੋਂ। ਖੈਰ ਉਹ ਜਿਹੜਾ ਪੁਰੋਹਿਤ ਸੀ ਕੋਈ ਜਾਂ ਕੋਈ ਵਿਚੋਲਾ ਹੁੰਦਾ, ਉਹ ਗਲਗੀਧਰ ਮਹਾਰਾਜ ਚਾਹੁੰਦਾ ਮਹਾਰਾਜ ਜੀ ਫਿਰ ਉਹ ਜਿਹੜਾ ਦਿਨ ਆ ਉਹ ਤਾਂ ਨਿਕਲ ਜਾਏਗਾ, ਕਿਰਪਾ ਕਰੋ ਲਿਖ ਜਾਣ ਦੋ। ਕਹਿੰਦੇ ਨਹੀਂ, ਅਸੀਂ ਭੀਮ ਚੰਦ ਨੂੰ ਨਹੀਂ ਲਿਖਣ ਦੇਣਾ ਹੈਗਾ, ਹਾਂ ਜੇ ਤਾਂ ਲਿਖਣਾ ਤੂੰ ਉਸ ਲੜਕੇ ਨੂੰ ਲੈ ਜਾ ਜਿਹਦੀ ਸ਼ਾਦੀ, ਉਹ ਜਿੱਥੇ ਸ਼ਾਦੀ ਹੋਣੀ ਸੀ ਨਾ ਉਹ ਜਿਹੜਾ ਰਾਜਾ ਸੀ ਉਸਦੀ ਗਲਗੀਧਰ ਮਹਾਰਾਜ ਨੇ ਸੁਲਾਹ ਕਰਾਈ ਸੀ ਕਿਸੇ ਨਾਲ, ਉਹ ਪ੍ਰੇਮੀ ਸੀ ਮਹਾਰਾਜ ਦੇ ਵੀ, ਉੱਥੇ ਸਿੱਖ ਗਏ ਹੋਏ ਸਨ ਲੈ ਕੇ ਜਿਹੜੇ ਜਾਂਦੇ ਨੇ ਕੋਈ ਦਿੰਦੇ ਨੇ ਲੜਕਿਆਂ ਵਾਲੇ ਤਮੋਲ, ਜਿਹਨੂੰ ਕਹਿੰਦੇ ਤਮੋਲ, ਲੀੜਾ ਹੁੰਦਾ ਉਹ ਆਨੰਦ ਚੰਦ ਪ੍ਰੋਸਤੀ ਨਾਲੇ ਸੀਗਾ ਸੂਰਮਾ, ਉਹਦੇ ਨਾਲ ਸਿੱਖ ਸੀ। ਔਰ ਇਸ ਦਿਨ ਜਦ ਉਹਦੀ ਜਨਮ ਮੂਰਤੀ ਉਹ ਹਰਖ ਗਿਆ, ਹਰਕਣ ਤੇ ਕੀ ਉੱਥੇ ਚਲੇ ਗਏ, ਤਾਂ ਫਿਰ ਉਹ ਗੁੱਸੇ ਹੋ ਗਿਆ ਬਈ ਮੈਂ ਤੇਰੀ ਲੜਕੀ ਇੱਥੇ ਛੱਡ ਜਾਵਾਂਗਾ ਜੇ ਤੂੰ ਕਲਗੀਧਰ ਮਹਾਰਾਜ ਦੇ ਨਾਲ ਜੰਗ ਨਹੀਂ ਕਰੇਗਾ। ਉਹ ਦੇਖ ਲਓ ਲੜਕੀਆਂ ਦਾ ਇੱਥੇ ਹੀ ਹੁੰਦਾ, ਅਤੇ ਨਾ ਪ੍ਰੇਮ ਸੀ ਨਾਲੇ, ਉਹਨੇ ਵੀ ਮੰਨ ਲਿਆ। ਆਨੰਦ ਚੰਦ ਨੇ ਦੇਖ ਲਿਆ ਵੀ ਇਹਨੇ ਤਾਂ ਨਿਗਾਹ, ਉਹ ਵੀ ਤਰਕਾਲੀ ਸੀ ਆਨੰਦ ਚੰਦ, ਕਿਤੇ ਵੀ ਜੋ ਆਪਣਾ ਲੀੜਾ ਬੜਾ ਇਕੱਠਾ ਕਰਿਆ ਘੋੜਿਆਂ 'ਤੇ ਚੜ੍ਹ ਕੇ ਛੱਡ ਤੇ, ਉਹਨਾਂ ਨੇ ਵੀ ਫੌਜ ਛੱਡੀ ਜਿੱਥੇ ਉਹ ਘਾਟਾ ਸੀ ਨਾ ਜਿਹਨੂੰ ਲਾਂਘਾ ਕਹਿੰਦੇ ਨੇ, ਉੱਥੇ ਆ ਕੇ ਰੋਕ ਲਿਆ ਸਿੱਖਾਂ ਨੇ ਮਾਰ ਕੇ, ਕਿਤੇ ਧੱਕਿਆਂ ਨਾਲ ਸਿੱਟ ਕੇ ਉੱਡ ਗਏ ਆਨੰਦਪੁਰ ਸਾਹਿਬ ਆ ਗਏ, ਜਾਂ ਇੱਥੇ ਆ ਗਏ ਪੌਂਡੇ ਸਾਹਿਬ। ਔਰ ਇਸ ਤਰ੍ਹਾਂ ਦੇ ਨਾਲ ਫਿਰ ਉਹ ਸਾਰੇ 22 ਧਾਰ ਦੇ ਰਾਜੇ ਸਾਰੇ ਇਕੱਠੇ ਹੋ ਆ ਕੇ ਫਿਰ ਉੱਥੇ ਕੁਮਾਣੀ ਦਾ ਯੁੱਧ ਹੋਇਆ। ਉੱਥੇ ਕਲਗੀਧਰ ਮਹਾਰਾਜ ਨਾਲ ਇੱਕ ਸੋਹਰੇ ਅਵਸਥਾ ਸੀ, ਸਾਰੇ ਅੰਮ੍ਰਿਤ ਨੇ ਝਿਸ਼ਕਾਇਆ, ਅੰਮ੍ਰਿਤ ਬਾਅਦ ਤਿਆਰ ਹੋਇਆ ਗੁਰੂ ਕੋਲ। ਆਓ ਇਸ ਤਰ੍ਹਾਂ ਦੇ ਨਾਲ ਫਿਰ ਸਿੱਖਾਂ ਦੇ ਉੱਥੇ 560 ਸੀ ਕਮਾਂਡ ਸੀਗਾ ਨਾਲ, ਔਰ ਇਸ ਤਰ੍ਹਾਂ ਦਾ ਉੱਧਰੋਂ ਵੀ CID ਆ ਗਈ ਬਈ ਫੌਜਾਂ ਤਾਂ ਚੜੀਆਂ ਹੁੰਦੀਆਂ ਨੇ, ਕਲਗੀਧਰ ਮਹਾਰਾਜ ਠੀਕ ਆ ਜਾਣਗੀਆਂ ਹੁੰਦੀਆਂ ਨੇ, ਟਾਵੜੇ ਕਿਹੜਾ ਬੰਦਾ ਰਹਿੰਦੀਆਂ ਨੇ ਫੁੱਟ ਜਾਣਗੀਆਂ, ਆ ਜਾਣਗੇ ਕਹਿੰਦੇ ਸੂਰਮਾ ਨੇ ਕਹਿੰਦੇ ਸਾਰੇ ਕਿਰਪਾਲ ਦਾ ਜੀ ਮੰਤ ਸੀਗਾ ਹੋਰ ਚੇਲੇ ਸਨ ਸਾਰੇ ਇੱਕੋ ਜਿਹੇ ਨਹੀਂ ਹੋਣਗੇ। ਜੇ ਆਪਾਂ ਇੱਥੇ ਗਿੱਬ ਕੇ ਗੱਲਾਂ ਕਰੀਏ ਨਾ ਬਈ ਸਾਰ ਕੁਣਕਾ ਖਾਣੇ ਭੱਜ ਕੇ ਸਿੱਖ ਨਹੀਂ ਭੱਜੇ ਬਣਾਵਾ ਦੇ ਕੇ, ਇੱਕ ਆਪਾਂ ਹੀ ਸਿੱਖਾਂ ਨਾ ਹੋਰ ਕੌਣ ਹੈ, ਆਪਾਂ ਹੀ ਭੱਜੇ ਨਾ ਹੋਰ ਕੌਣ ਭੱਜਿਆ ਸੀ।